ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਰਲ ਮਿਲ ਕੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ। ਰਸਤੇ ਵਿੱਚ ਜਾਂ ਗੁਰਦੁਆਰਾ ਸਾਹਿਬ ਵਿਖੇ ਸਟਾਲ ਲਗਵਾਉਣ ਜਾਂ ਹੋਰ ਜਾਣਕਾਰੀ ਲਈ 416-995-5555 ਜਾਂ 647-200-4006। ਧੰਨਵਾਦ।
ਕੀ ਤੁਸੀਂ ਐਨੂਅਲ $5,000 ਦਾ ਇਨਸੈਂਟਿਵ ਕਮਾਉਣਾ ਚਾਹੁੰਦੇ ਹੋ? ਕੰਪਨੀ ਪੇਡ 92% ਮੈਡੀਕਲ ਇੰਸ਼ੋਰੈਂਸ ਬੈਨੀਫਿਟ ਲੈਣਾ ਚਾਹੁੰਦੇ ਹੋ? ਤਾਂ ਫਿਰ ਸੋਢੀ ਫਰਨੀਚਰ ਆ ਜਾਓ, ਕਿਉਂਕਿ ਸੋਢੀ ਫਰਨੀਚਰ ਹਾਇਰ ਕਰ ਰਹੇ ਨੇ ਡਿਲੀਵਰੀ ਟਰੱਕ ਡਰਾਈਵਰਸ, ਜਿੱਥੇ $20 ਪਰ ਆਵਰ ਪਲੱਸ $5,000 ਈਅਰਲੀ ਬੋਨਸ ਦਿੱਤਾ ਜਾਵੇਗਾ ਤੇ ਹਰ ਫਰਨੀਚਰ ਡਿਲੀਵਰੀ ਤੇ ਕਮਿਸ਼ਨ ਵੀ ਕਮਾਓ। ਹੁਣੀ ਆ ਜਾਓ ਤੇ ਕੰਮ ਸ਼ੁਰੂ ਕਰ ਲਓ। ਇਸ ਜੌਬ ਦੀ ਵਧੇਰੇ ਜਾਣਕਾਰੀ ਲਈ ਸੋਢੀ ਫਰਨੀਚਰ ਨੂੰ ਕਾਲ ਕਰੋ 416-836-6974 416-836-6974।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca। ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਸਿਟੀ ਆਫ ਹੈਮਿਲਟਨ ਦੇ ਡਾਊਨਟਾਊਨ ਇਲਾਕੇ ਚ ਮੈਕਮਾਸਟਰ ਯੂਨੀਵਰਸਿਟੀ ਤੋਂ 8 ਮਿੰਟ ਤੇ ਗੋਟੇਨ ਸਟੇਸ਼ਨ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੁਈਨ ਤੇ ਮੇਨ ਸਟਰੀਟ ਦੇ ਇੰਟਰਸੈਕਸ਼ਨ ਤੇ ਬਹੁਤ ਹੀ ਢੁਕਵੀਂ ਲੋਕੇਸ਼ਨ, 2 ਬੈਡਰੂਮ 2 ਬਾਥਰੂਮ ਦੇ ਖੁੱਲੇ ਡੁੱਲੇ ਯੂਨਿਟਸ ਦੀਆਂ ਕੀਮਤਾਂ 6,40,000 ਤੋਂ, ਲੋਕਰ ਅਪਲਾਈਂਸਿਸ ਤੇ ਅਸਾਈਨਮੈਂਟ ਫ੍ਰੀ, ਡਿਪੋਜ਼ਿਟ ਇਨ ਈਜ਼ੀ ਇੰਸਟਾਲਮੈਂਟਸ। ਹੈਮਿਲਟਨ ਡਾਊਨਟਾਊਨ ਚ ਆ ਰਹੀਆਂ ਇਹਨਾਂ ਨਵੀਆਂ ਕੌਂਡੋਜ਼ ਜਾਂ ਸਟੋਨੀ ਕ੍ਰੀਕ ਚ ਆ ਰਹੇ ਨਵੇਂ ਪ੍ਰੋਜੈਕਟਸ ਚ ਆਪਣਾ ਯੂਨਿਟ ਗਰੰਟੀਡ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਹੈ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੂਰਾ ਨੂੰ
9057933636
905-793-3636 ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਸਮੋ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 4162131165
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे दविंदर पवार
फर्स्ट सेकंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो दविंदर पवार 6479888731 647-988-7831
जे नहीं होना खज्जल खुआर ता कॉल करो
दविंदर पवार
जेकर एक बार इना तुहाडी फाइल वेख के हां कह देती ता अपने वादे ते हमेशा खरे उतर दे हां लाइसेंस नंबर 10845 इंडिपेंडेंटली ओन्ड एंड ऑपरेटेड
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946 ਜਾਂ ਫਿਰ ਲੰਡਨ 6474182130 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ ਪੈਸੇ ਬਚਾ ਸਕਦੇ ਹੋ 6472785003 6472785003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ
ਪਾਪਾ ਪਾਪਾ ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ ਡੈਡ ਮੈਂ ਪੀਜ਼ਾ ਖਾਣਾ
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ ਪੀਜ਼ਾ ਵਿੰਗ ਸੈਲਡ ਪਾਸਤਾ ਸਭ ਕੁਝ ਖਾ ਕੇ ਆਵਾਂਗੇ ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770 905-458-1777 ਤਾਜ਼ੇ ਸਵਾਦ ਲਈ ਖਾਣੇ ਲਈ ਯਾਦ ਰੱਖੋ ਸ਼ਿਕਾਗੋਜ਼ ਪੀਜ਼ਾ ਟਵਿਸਟ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਅੱਜ ਵੀਰਵਾਰ ਦਾ ਦਿਨ ਹੈਗਾ ਅਤੇ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ 3 ਵਜੇ ਤੱਕ ਆਵਾਜ਼ ਦੇ ਜ਼ਰੀਏ ਸਾਂਝ ਰਹੂਗੀ ਪ੍ਰੋਗਰਾਮ ਦੇ ਦੌਰਾਨ ਸਾਡਾ ਜਿਹੜਾ ਸਟੂਡੀਓ ਦਾ ਨੰਬਰ ਆ ਉਹ 416-620-1778 ਹੁੰਦਾ ਜੇ ਤੁਸੀਂ ਕਿਸੇ ਨੇ ਕਦੇ ਸਟੂਡੀਓ ਦੇ ਵਿੱਚ ਕਾਲ ਕਰਨਾ ਹੋਵੇ ਤਾਂ ਯਾਦ ਰੱਖ ਲਿਓ ਸਵੇਰ ਤੋਂ ਸ਼ਾਮ ਤੱਕ ਕੋਈ ਵੀ ਪ੍ਰੋਗਰਾਮ ਚੱਲਦਾ ਹੋਵੇ ਨੰਬਰ ਇੱਕੋ ਹੀ ਰਹਿੰਦਾ 416-620-1778 ਨੰਬਰ ਹੁੰਦਾ ਜੀ ਸਾਡਾ ਸਟੂਡੀਓ ਦਾ ਬਾਅਦ 'ਚ ਜਾਂ ਪਹਿਲਾਂ ਗੱਲਬਾਤ ਕਰਨੀ ਹੈ ਮੇਰਾ ਨੰਬਰ 647-384-36 ਆ ਰਾਣਾ ਜੀ ਦਾ ਨੰਬਰ 905-915-84-84 ਹੁੰਦਾ ਕੱਲ੍ਹ ਸਵੇਰੇ ਹੀ ਇੰਟਰਸਟ ਰੇਟ ਆ ਜਿਹੜੇ ਕੈਨੇਡਾ ਨੇ ਵਧਾਏ ਨੇ ਦੋਸਤੋ ਐਕਸਪੈਕਟਡ ਸੀਗਾ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਜਾਣਦੇ ਸੀ ਇਹਦੇ ਬਾਰੇ ਅਤੇ ਬਹੁਤ ਸਾਰੇ ਲੋਕ ਸੀ ਜਿਹੜੇ ਵੇਟ ਕਰ ਰਹੇ ਸੀ ਬਈ ਇਹ ਇੰਟਰਸਟ ਰੇਟ ਆ ਜਿਹੜਾ ਵਧੂਗਾ ਦੇਖਦੇ ਹਾਂ ਕੀ ਤਬਦੀਲੀ ਹੁੰਦੀ ਹੈ ਇਹ ਤਬਦੀਲੀ ਤਾਂ ਹੋ ਹੀ ਜਾਣੀ ਆ ਦੋਸਤੋ ਗੱਲ ਇਸ ਤਰ੍ਹਾਂ ਕਿ ਐਕਚੁਅਲੀ 2-2.5 ਸਾਲ ਤੋਂ ਜਿਹੜਾ ਕੁਝ ਹੋ ਰਿਹਾ ਸੀਗਾ ਇਸ ਨੂੰ ਪਹਿਲਾਂ ਹੀ ਕੰਟਰੋਲ ਕਰਨ ਦੀ ਜ਼ਰੂਰਤ ਸੀ ਕਿਉਂ ਨਹੀਂ ਕੀਤਾ ਗਿਆ ਕੰਟਰੋਲ ਇਹਦੇ ਬਾਰੇ ਡਿਟੇਲ 'ਚ ਆਪਾਂ ਅੱਜ ਤਾਂ ਨਹੀਂ ਗੱਲ ਕਰ ਸਕਦੇ ਪਰ ਇੰਨਾ ਕੁ ਜ਼ਰੂਰ ਦਿਮਾਗ ਦੇ ਵਿੱਚ ਆਉਂਦਾ ਹੈ ਬਈ ਰੀਅਲ ਅਸਟੇਟ ਮਾਰਕੀਟ ਆ ਜਿਹੜੀ ਉਹ 15-20 ਸਾਲਾਂ ਬਾਅਦ ਇਸ ਤਰ੍ਹਾਂ ਦੀ ਟਰਨ ਆ ਜਿਹੜੀ ਲੈਂਦੀ ਆ ਸਾਨੂੰ ਯਾਦ ਆ 2006-2007-2008 ਤੁਹਾਨੂੰ ਵੀ ਯਾਦ ਆ ਉਦੋਂ ਘਰ ਜਿਹੜੇ ਲੱਗਦੇ ਹੁੰਦੇ ਸੀ ਮਾਰਕੀਟ 'ਚ 2-2-3-3 ਮਹੀਨੇ ਘਰ ਮਾਰਕੀਟ 'ਚ ਲੱਗਿਆ ਰਹਿੰਦਾ ਸੀਗਾ ਅਤੇ ਓਪਨ ਹਾਊਸ ਲੱਗਦੇ ਹੁੰਦੇ ਸੀ ਅਤੇ ਬਾਇਰਸ ਮਾਰਕੀਟ ਸੀ ਘਰ ਵਿਕਦਾ ਨਹੀਂ ਸੀ ਹੁੰਦਾ ਛੇਤੀ ਛੇਤੀ ਜੇ ਘਰ 3.5 ਦਾ ਲੱਗਿਆ ਹੋਇਆ ਸਪੋਜ਼ 2700-2800 ਸਕੁਅਰ ਫੁੱਟ ਘਰ ਇਹ 2008-2009 ਦੀਆਂ ਗੱਲਾਂ ਨੇ ਜੀ 3.5 ਲੱਖ ਦਾ 4.25 ਲੱਖ ਦਾ ਲੱਗਿਆ ਹੋਇਆ ਅਤੇ ਬਾਹਰ ਕਹਿੰਦਾ ਸੀ ਮੈਂ ਤਾਂ 3 ਲੱਖ ਹੀ ਦੇਣਾ ਸੈਲਰ ਦਾ ਏਜੰਟ ਕਹਿੰਦਾ ਹੁੰਦਾ ਸੀ ਨਹੀਂ ਜੀ ਥੋੜ੍ਹੇ ਜਿਹੇ ਵੱਧ ਦੇ ਦਿਓ ਪੈਸੇ ਔਫਰ ਆਉਂਦੀ ਹੁੰਦੀ ਸੀ 2.95 3 ਲੱਖ 3.5-7 ਲੱਖ 5-7 ਹਜ਼ਾਰ ਇੱਧਰ ਉੱਧਰ ਕਰਕੇ ਸੈਲਰ ਥੱਲੇ ਆ ਜਾਂਦਾ ਸੀ ਬਾਇਰਸ ਮਾਰਕੀਟ ਸੀ ਜਾਣੀ ਬਾਇਰ ਆ ਜਿਹੜਾ ਉਹ ਮਾਰਕੀਟ ਨੂੰ ਕੰਟਰੋਲ ਕਰਦਾ ਸੀ ਜੇ ਕੋਈ ਜੇ ਸੈਲਰ ਕਹਿੰਦੇ ਨੇ ਮੈਂ ਤਾਂ ਇੰਨੇ ਪੈਸੇ ਹੀ ਲੈਣੇ ਬਾਹਰ ਕਹਿੰਦਾ ਸੀ ਤੇਰੇ ਵਰਗੇ ਹੋਰ 50 ਫਿਰਦੇ ਆ ਭਾਈ ਇੱਥੇ ਘਰ ਲਾਈ ਫੱਟੇ ਲਾਈ ਕਹਿੰਦੇ ਹੁੰਦੇ ਸੀ ਬੋਰਡ ਨੂੰ ਫੋਰ ਸੇਲ ਦੇ ਨੂੰ ਫੱਟੇ ਲਾਏ ਹੋਏ ਬਹੁਤ ਨੇ ਜੇ ਤੁਸੀਂ ਨਾ ਦੇਵੋਗੇ ਕਿਸੇ ਹੋਰ ਤੋਂ ਲੈ ਲਾਂਗੇ ਬਾਇਰਸ ਮਾਰਕੀਟ ਸੀਗੀ ਪਰ ਆਹ ਪਿਛਲੇ 2-3 ਸਾਲਾਂ 'ਚ तीन चार सालां च इन्नी मार्केट तेज़ होई या तेज़ कर दिती गई। दूजे पासे इंट्रस्ट रेट लो दे अपने कारण से इंट्रस्ट लो क्यों किए गए, पर एक्चुअली जे थोड़ा जा कंट्रोल पहला किया जाता तो ये नाल आम लोगों थोड़ा जी जिंदगी उन्होंने सौखी हो जानी सी। एक्चुअली 15-20 साल बाद हुंदा की है भाई, दुनिया भर के जिन्ना कु लोगों ने पैसा कमाया हुंदा उन्हूं हूंज के झाड़ू नाल इकट्ठा करके उन्हूं एक धिर लै जांदी है ते वह धिर नूं कोई नुकसान नहीं हुंदा, उन्हूं हमेशा फायदा हुंदा। कोविड आवे तां वी उन्हूं फायदा, कोविड चलिया जावे तां वी उन्हूं फायदा, सार्स आ जाए तां वी उन्हूं फायदा, कोई बंदा मर जाए तां वी फायदा उन्हूं, बंदे जिंदगी ज्योई जाण तां वी फायदा, जे घड़ीस घड़ीस के जिंदगी ज्योई जाण तां वी उन्हूं फायदा, लड़ाई लगे तां वी उन्हूं फायदा, लड़ाई ना लगे तां वी उन्हूं फायदा, जे लड़ाई विच विच लग के रुक रुक के चली जाए फिर भी फायदा उन्हूं, कोल्ड वार होवे फिर भी उस धिर नूं फायदा, जे जंग होवे फिर भी फायदा। वह धिरा जिहड़ी ओह अमीर लोगों की धिरा, उन्होंने तो पैसे कट्ठे करने आ, रिसैशन चलिया गया फिर भी फायदा, तो रिसैशन आ गया फिर भी फायदा, जिन्ना क 10-15-20 सालों के लोगों ने कमाया हुंदा वह हूंज के लै जाते हैं जी। माड़े तो माड़े हालातों च भी आ पिछले 15 सालों के उन्होंने इस तरीके दुनिया भर में कंट्रोल यानी जो इन्ना तेज़ करता उन्होंने भी हुण लोगों मूर्ख बना देंगे ने। मास हिपनोटिज़म जिन्हों कहते हैं वड्डे पद्धर ते मीडिया राही सोशल मीडिया राही गल्लां राही ओपीनियन ही चेंज कर देंगे ने, क्योंकि सब साधन उन्होंने कोले ने। वो मतलब एक तरीके नाल एक पास्यों हो कैंपेन शुरू करन फटाफट दुनिया भर के फैल जाती, क्योंकि मीडिया राही ये जड़िया गल्लां ने ना इन्हां दी जिहड़ी वधन दी दर आ अगे अगे दी अगे जाण दी दर आ वो एक्सपोनेंशियल आ। एक बंदा आपां तां कहिंदे ना एक बंदा जे एक नूं दस दे एक अगे एक नूं दस दे तां फिर वह अगे एक नूं दस दे, इस तरह सीधी लाइन च नहीं हैगा वो जे मतलब एक बंदा एक नूं दसदा एक अगे एक नूं दसदा ते या एक बंदा तिन्नां नूं दसदा तिन्न अगे फिर तिन्नां नूं दसदे आ ते वह एक तिन्न दा स्क्वेयर तिन्न दा क्यूब जिहनूं कहिंदे आ 1, 3, 9, 27, 81 इस तरीके नाल अगे वधदा मिंटां सकिंटां दे विच गल आ जिहड़ी वह अगे वध जांदी आ। मीडिया का पूरा कंट्रोल आ, मीडिया मतलब लोगों का ओपीनियन ही चेंज कर देता, साइकोलॉजिकल प्रैशर जिन्हों कहने साइकोलॉजिकल प्रैशर आ जिहड़ा पै जांदा। ये बड़ी हैरानी की गल आ भी एक पासे इंट्रस्ट रेट जिहड़े वधे ने स्टिल महंगाई जिहड़ी छाला मार के वध रही है। होर भी हैरानी की गल आ, मैं परसों माड़ी जी इंडीकेशन करके गया सी, बहुत हैरानी की गल आ बई बायर आ जिहड़ा वो ये सोचता है भी मैं घर आ जिहड़ा सस्ता लै रहा, ठीक है उन टैंपरेरली सस्ता लगता पर उहदी जेब चो स्टिल पैसा निकलूगा, क्योंकि वधे हुए इंट्रस्ट रेट मुताबक उन्हें जो मॉर्गेज दी किश्तां 25-30 सालों च वध पे करनिया ने, अल्टीमेटली वह पैसा जिहड़ा वह सैलर की जेब च नहीं जाना, वह वड्डे बैंकिंग इंस्टीट्यूशन की जेब दे विच चले जाना, वड्डे लैंडर्स आ जिहड़े उन्हां दी जेब दे विच चले जाना, बायर दी जेब च तां निकल गया ना, बायर नूं तां सस्ता नहीं पिया इन्ना बई, हाँ बई चटकाया नहीं हलाल किया जिन्हों कह दिए, गर्दन सीधी नहीं वड्डी हौली 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 करके वड्डी है। ये जी इस सिस्टम का दस्तूर आ बई, 20-25 साल बाद उन्होंने जिहड़ा पैसा पूसा कमाया थोड़ा बहुत आम लोगों ने उन्हूं हूंज के लै जाना, तो मिडल क्लास आ जिहड़ी जिहड़ी भी मिडल क्लास 15-20 साल होन दे विच आउंदी है थोड़ा बहुत इधरों उधरों मेहनत करके स्कीम ला के पैसे पूसे कट्ठे करके उस वड्डा हिस्सा जिहड़ा हुंझा जांदा, जिहड़े समॉल बिजनेस ने वह चलाउंदे ने लोक चला के मेहनत करते ने वह 20-25 साल बाद हुंझे जांदे ने, थोड़े ही सिरे चढ़ते ने थोड़े ही सस्टेन करते ने जिहड़े जिन्हां दी प्लैनिंग हुंदी है बड़ी संजीदा तरीके नाल, जिन्हां दी प्लैनिंग आ जिहड़ी ਉਹ ਕੀਤੀ ਹੁੰਦੀ ਹੈ। ਆਮ ਲੋਕ ਫਿਰ ਸ਼ੇਅਰ ਮਾਰਕੀਟ ਦੇ ਵਿੱਚ ਸਟਾਕਸ ਦੇ ਵਿੱਚ ਪੈਸਾ ਲਾਉਂਦੇ ਨੇ ਉਹ ਵੀ ਥੱਲੇ ਡਿੱਗ ਜਾਂਦੇ ਆ, ਪਤਾ ਹੀ ਨਹੀਂ ਲੱਗਦਾ, ਉਹਨਾਂ ਦਾ ਤਾਂ ਇੰਨਾ ਮਾੜਾ ਹਾਲ ਹੁੰਦਾ ਬਈ ਬੰਦਾ ਜਿਹੜਾ ਸਟਾਕ ਮਾਰਕੀਟ ਚੈੱਕ ਕਰਦਾ ਨਾ ਉਹ ਸਵੇਰੇ ਉੱਠਣ ਸਾਰ ਜਿਵੇਂ ਜਿਵੇਂ ਸਟਾਕ ਮਾਰਕੀਟ ਥੱਲੇ ਨੂੰ ਜਾਂਦੀ ਆ ਉਹਦਾ ਬਲੱਡ ਪ੍ਰੈਸ਼ਰ ਥੱਲੇ ਨੂੰ ਜਾਂਦਾ, ਉਹ ਚਾਹ ਬਾਅਦ ਦੇ ਵਿੱਚ ਪੀਂਦਾ, ਪਹਿਲਾਂ ਉਹ ਕੰਪਿਊਟਰ 'ਤੇ ਬੈਠ ਕੇ ਜਾਂ ਫੋਨ 'ਤੇ ਦੇਖਦਾ ਵੀ ਉਹ ਜਿਹੜਾ ਸਟਾਕ ਮਾਰਕੀਟ ਆ ਕਿੱਥੇ ਕੁ ਗਈ ਆ। ਜਿਹੜੀ ਬੰਦੇ ਦੀ ਜ਼ਿੰਦਗੀ ਆ ਜਿਹੜੀ ਉਹ ਇਸ ਤਰੀਕੇ ਦੇ ਨਾਲ ਆਲੇ ਦੁਆਲੇ ਜੁੜੀ ਹੋਈ ਹੈ ਅਤੇ ਇਹਦਾ ਵਿਸ਼ਲੇਸ਼ਣ ਕਰਨ ਲੱਗੇ ਹੋਏ ਨੇ ਰੀਅਲ ਸਟੇਟ ਇੰਡਸਟਰੀ ਦੇ ਮਾਹਰ ਅਤੇ ਫਾਈਨੈਂਸ਼ੀਅਲ ਸੈਕਟਰ ਦੇ ਮਾਹਰ ਨੇ ਜਿਹੜੇ, ਬਈ ਇਹ ਹੁਣ ਕਿੱਧਰ ਨੂੰ ਜਾਊਗਾ, ਕਿੰਨੀ ਕੁ ਦੇਰ ਚੱਲੂਗਾ, ਰਿਸੈਸ਼ਨ ਅਮੈਰੀਕਾ 'ਚ ਸ਼ੁਰੂ ਹੋ ਗਿਆ, ਕੈਨੇਡਾ 'ਚ ਵੀ ਹੋ ਗਿਆ ਸ਼ੁਰੂ, ਅਜੇ ਦੇ ਸਿੰਪਟਮ ਨਜ਼ਰ ਆਉਣ ਲੱਗੇ ਨੇ, ਆਹ ਹੋ ਰਿਹਾ, ਉਹ ਹੋ ਰਿਹਾ, ਇਹ ਜਿਹੀਆਂ ਖਬਰਾਂ ਤੁਸੀਂ ਰੋਜ਼ ਸੁਣਦੇ ਹੋ। ਵੈਸੇ ਤਾਂ ਇੰਟਰਸਟ ਰੇਟ ਵਧਣ ਦੇ ਨਾਲ ਮਹਿੰਗਾਈ ਘਟਣੀ ਚਾਹੀਦੀ, ਪਰ ਮਹਿੰਗਾਈ ਤਾਂ ਘਟਣ ਦਾ ਨਾਂ ਹੀ ਨਹੀਂ ਲੈ ਰਹੀ। ਅਤੇ ਦੂਜੇ ਪਾਸੇ ਇਹ ਆ ਵੀ ਚਾਹੀਦਾ ਤਾਂ ਇਹ ਆ, ਜਿਹੜੀ ਜਿਹੜੀ ਵਰਕਿੰਗ ਕਲਾਸ ਆ, ਬਈ ਉਹਦੀ ਇੱਕ ਗਵਰਨਮੈਂਟ ਜਦੋਂ ਮਿਨੀਮਮ ਵੇਜ ਤੈਅ ਕਰ ਦਿੰਦੀ ਆ, ਇੱਕ ਵਾਰੀ ਬੈਠ ਕੇ ਤੈਅ ਕਰ ਦਿਓ, ਉਹ ਮਿਨੀਮਮ ਵੇਜ ਤੈਅ ਕੀਤੀ ਹੋਈ ਜਿਹੜੀ, ਉਹ ਮੀਨਿੰਗਲੈਸ ਹੋ ਜਾਂਦੀ ਹੈ ਜੇ ਉਹ ਮਹਿੰਗਾਈ ਦੇ ਨਾਲ ਜਿਹੜਾ ਕੋਸਟ ਆਫ ਲਿਵਿੰਗ ਹੈਗੀ ਆ ਉਹਦੇ ਨਾਲ ਨਹੀਂ ਜੋੜਿਆ ਜਾਂਦਾ, ਉਹਨੂੰ ਪ੍ਰਪੋਰਸ਼ਨੇਟਲੀ ਉਸ ਤਰੀਕੇ ਨਾਲ ਨਹੀਂ ਵੱਧਦੀ। ਮਿਨੀਮਮ ਵੇਜ ਤਾਂ ਉੱਥੇ ਖੜੀ ਰਹਿੰਦੀ ਆ, ਮਹਿੰਗਾਈ ਛਾਲ ਮਾਰ ਕੇ ਅੱਗੇ ਵੱਧ ਜਾਂਦੀ ਆ, ਅਲਟੀਮੇਟਲੀ ਉਹ ਆਮ ਬੰਦਾ ਜਿਹੜਾ ਉਹ ਬਸ ਉਹ ਤਾਂ ਪਿੱਛੇ ਹੀ ਪਿੱਛੇ ਭੱਜ ਸਕਦਾ, ਜਿਵੇਂ ਮੈਂ ਆਹ ਚੀਜ਼ ਲੈ ਲਾਂ, ਆਹ ਚੀਜ਼ ਲੈ ਲਾਂ, ਮੇਰੀ ਜ਼ਿੰਦਗੀ ਦੀ ਆਹ ਲੋੜ ਪੂਰੀ ਹੋ ਜਾਵੇ, ਅਤੇ ਉਹਨਾਂ ਨੂੰ ਮਗਰ ਭਜਾਈ ਫਿਰਦਾ ਜੀ ਸਿਸਟਮ। ਇਹ ਹਾਲ ਆ ਸਾਡੇ ਸਿਸਟਮ ਦਾ, ਅਤੇ ਇਹ ਸਿਸਟਮ ਅਸੀਂ ਚੋਣਾਂ ਰਾਹੀਂ ਜਿਹੜੇ ਨੁਮਾਇੰਦੇ ਚੁਣਦੇ ਹਾਂ ਉਹ ਬਣਾਉਂਦੇ ਨੇ, ਅਤੇ ਜੇ ਥੋੜ੍ਹੇ ਬਹੁਤ ਨੁਮਾਇੰਦੇ ਆ ਜਿਹੜੇ ਸਾਡੇ ਸਿਆਣੇ ਹੋਣ ਤਾਂ ਕਿਤੇ ਨਾ ਕਿਤੇ ਉਹ ਜੇ ਸਿਆਣਪ ਵਰਤ ਲੈਣ, ਵੈਸੇ ਵਰਤਦੇ ਵਰਤਦੇ ਤਾਂ ਹੈ ਹੀ ਨਹੀਂ ਗੇ ਉਹ, ਪਰ ਜੇ ਕਿਤੇ ਨਾ ਕਿਤੇ ਵਰਤ ਲੈਣ ਲੋਕਾਂ ਦੇ ਭਲੇ ਦੀ ਕੋਈ ਗੱਲ ਹੋ ਸਕਦੀ ਹੁੰਦੀ ਹੈ, ਉਮੀਦ ਮਾਤ ਤਾਂ ਵੈਸੇ ਘੱਟ ਹੁੰਦੀ ਹੈ, ਪਰ ਫਿਰ ਵੀ ਇਹ ਵੀ ਇੱਕ ਸਿਸਟਮ ਬਣਿਆ ਹੋਇਆ ਵੀ 4-5 ਸਾਲਾਂ ਬਾਅਦ ਚੋਣਾਂ ਹੁੰਦੀਆਂ, ਵੋਟ ਪਾਉਣੀ ਚਾਹੀਦੀ ਹੈ, ਬਿਲਕੁਲ ਜੀ ਜ਼ਰੂਰ ਪਾਓ, ਪੈ ਰਹੀਆਂ ਨੇ ਵੋਟਾਂ, ਸ਼ਾਮ ਤੱਕ ਵਕਤ ਕੱਢ ਕੇ ਪਾਇਆਓ, ਅਲੱਗ ਅਲੱਗ ਪਾਰਟੀਆਂ ਦੇ ਜਿਹੜੇ ਸਿੰਪੇਥਾਈਜ਼ਰ ਨੇ, ਜੇ ਵਕਤ ਨਹੀਂ ਲੱਗਿਆ ਹੁਣ ਤਾਂ ਹੀ ਤਾਂ ਚੰਗੀ ਗੱਲ ਆ, ਘੋਖ ਕੇ ਪੜਤਾਲ ਕੇ ਵੋਟ ਆ ਜਿਹੜੀ ਪਾਇਆ ਉਹ ਘੱਟੋ ਘੱਟ ਇਹਦੇ ਬਾਰੇ ਜ਼ਰੂਰ ਸੋਚਿਓ ਕਿ ਜਿਹੜੀ ਅਫੋਰਡੇਬਿਲਟੀ ਇਸ਼ੂ ਹੈਗਾ ਉਹਨੂੰ ਕਿਹੜੀ ਪਾਰਟੀ ਆ ਜਿਹੜੀ ਉਹ ਕਿਵੇਂ ਐਡਰੈਸ ਕਰਦੀ ਆ, ਕਿਉਂਕਿ ਕੁਛ ਇਸ਼ੂਜ਼ ਹੁੰਦੇ ਨੇ ਜਿਹੜੇ ਪਾਪੂਲੇਸ਼ਨ ਦੇ ਥੋੜ੍ਹੇ ਹਿੱਸੇ ਦੇ ਕੰਮ ਆਉਣ ਵਾਲੇ ਹੁੰਦੇ ਨੇ, ਕੁਝ ਹਿੱਸੇ ਨੇ ਕੁਝ ਇਸ਼ੂਜ਼ ਹੁੰਦੇ ਨੇ ਜਿਹੜੇ ਇੱਕ ਕੋਈ ਖਾਸ ਧਿਰ ਆ ਉਹਨੂੰ ਫਾਇਦਾ ਕਰਨ ਵਾਲੇ ਨੇ, ਪਰ ਜਿਹੜਾ ਅਫੋਰਡੇਬਿਲਟੀ ਇਸ਼ੂ ਆ ਨਾ, ਇਹ ਮਹਿੰਗਾਈ ਦਾ ਇਸ਼ੂ ਆ, ਜ਼ਿੰਦਗੀ ਜਿਉਣ ਦਾ ਮਸਲਾ ਹੈਗਾ, ਸਸਤੇ ਘਰਾਂ ਦਾ ਮਸਲਾ, ਰੁਜ਼ਗਾਰ ਦਾ ਮਸਲਾ ਹੈਗਾ, ਮਿਨੀਮਮ ਵੇਜਿਸ ਵਧਾਉਣ ਦਾ ਮਸਲਾ, ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਇਹਦੇ ਬਾਰੇ ਜਿਹੜੀ ਪਾਰਟੀ ਦੀ ਸਮਝ ਠੀਕ ਲੱਗਦੀ ਹੈ ਜਿਹੜੀ, ਉਹਨੂੰ ਤੁਸੀਂ ਆਪੋ ਆਪਣੇ, ਵੈਸੇ ਤਾਂ ਤੁਸੀਂ ਸੋਚ ਹੀ ਲਿਆ ਹੋਊਗਾ, ਸਾਰੇ ਸਿਆਣੇ ਹੀ ਹੋ, ਇਸੇ ਕਰਕੇ ਤਾਂ ਐਡਲਟਸ ਨੇ ਜਿਹੜੇ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਹੈਗਾ, ਇੱਕ ਖਾਸ ਉਮਰ ਦੀ ਸੀਮਾ ਜਿਹੜੀ ਰੱਖੀ ਹੋਈ ਆ, ਪਰ ਬਹੁਤੇ ਲੋਕ ਸੁਣ ਸੁਣਾ ਕੇ ਵੋਟਾਂ ਪਾਉਂਦੇ ਨੇ। ਆਪਣਾ ਆਪਾਂ ਦਿਮਾਗ ਵਰਤੀਏ, ਕਿਵੇਂ ਸਿਸਟਮ ਆਪਾਂ ਨੂੰ, ਕਿਵੇਂ ਪੋਲੀਟਿਕਸ ਆਪਾਂ ਨੂੰ ਪ੍ਰਭਾਵਿਤ ਕਰਦੀ ਹੈ, ਉਹ ਆਪਾਂ ਦਿਮਾਗ ਵਰਤ ਕੇ ਅਤੇ ਘੋਖ ਪੜਤਾਲ ਕਰਕੇ ਵੋਟ ਆ ਜਿਹੜੀ ਪਾ ਦਈਏ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਕਿਸੇ ਇੱਕ ਖਾਸ ਇਲਾਕੇ ਦੇ ਸਪੈਸੀਫਿਕ ਏਰੀਆ ਦੇ ਕੁਛ ਖਾਸ ਇਸ਼ੂਜ਼ ਵੀ ਹੁੰਦੇ ਨੇ, ਇੱਕ ਪੋਲੀਟੀਕਲ ਪਾਰਟੀ ਜਾਂ ਕੋਈ ਹੋਰ ਪੋਲੀਟੀਕਲ ਪਾਰਟੀ ਉਹਨਾਂ ਇਸ਼ੂਜ਼ ਨੂੰ ਕਿਵੇਂ ਟੈਕਲ ਕਰਦੀ, ਇਸ ਕਰਕੇ ਉਹ ਬਾਕੀ ਨਾਲੋਂ ਥੋੜ੍ਹੇ ਜਿਹੇ ਵੱਖਰੇ ਵੀ ਹੋ ਜਾਂਦੇ ਆ, ਪਰ ਇਨ ਜਨਰਲ ਆਮ ਬੰਦੇ ਦਾ ਜਿਹੜਾ ਇਸ਼ੂ ਹੈਗਾ ਉਸ ਨੂੰ ਕੋਈ ਪਾਰਟੀ ਕਿਵੇਂ ਟੈਕਲ ਕਰ ਰਹੀ ਆ, ਇਸ ਦੀ ਡੂੰਘਾਈ ਦੇ ਵਿੱਚ ਜਾ ਕੇ ਸਾਰੇ ਪੱਖਾਂ 'ਤੇ ਉਹਨੂੰ ਚੈੱਕ ਕਰਕੇ ਵੋਟ ਆ ਜਿਹੜੀ ਪਾਓ ਜੀ। ਅਤੇ ਫਿਰ ਕੋਈ ਗੱਲ ਨਹੀਂ, ਕੱਲ੍ਹ ਤੋਂ ਆਪਾਂ ਅਨੈਲਿਸਿਸ ਕਰਨ ਲੱਗਾਂਗੇ ਵੀ ਕਿਹੜੀ ਪਾਰਟੀ ਨੇ ਕੀ ਕਿਹਾ ਸੀ ਅਤੇ ਕੀ ਕੀਤਾ, ਕਿਹੜੀ ਪਾਰਟੀ ਸੱਤਾ 'ਚ ਆਈ ਆ, ਕਿਉਂ ਸੱਤਾ ਦੇ ਵਿੱਚ ਆਈ ਆ। ਅੱਜ ਆਪਾਂ ਨੂੰ ਅੱਜ ਦਾ ਦਿਨ ਆ ਜਿਹੜਾ ਉਹ ਤਕਰੀਬਨ ਇੱਕ ਤਰੀਕੇ ਨਾਲ ਨਾ ਤਾਂ ਆਪਾਂ ਐਡ ਪਲੇ ਕਰ ਸਕਦੇ ਹਾਂ, ਨਾ ਕੋਈ ਕੈਂਪੇਨ ਕਰ ਸਕਦੇ ਹਾਂ, ਅੱਜ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਵੀ ਭਾਈ ਜੇ ਵੋਟ ਆ ਜਿਹੜੀ ਨਹੀਂ ਪਾਈ ਤਾਂ ਪਾ ਦਿਓ, ਅਤੇ ਸ਼ਾਮ ਨੂੰ ਫਿਰ ਜਦੋਂ ਰਿਜ਼ਲਟ ਆਉਣ ਲੱਗ ਗਏ ਉਦੋਂ ਜਦੋਂ ਵੋਟਾਂ ਪੈ ਗਈਆਂ ਉਦੋਂ ਫਿਰ ਅਲੱਗ ਅਲੱਗ ਟੀ ਵੀ ਰੇਡੀਓ ਪ੍ਰੋਗਰਾਮਸ ਵਾਲੇ ਆ ਜਿਹੜੇ ਉਹ ਆਪੋ ਆਪਣਾ ਤਬਸਰਾ ਜਿਹੜਾ ਉਹ ਕਰਦੇ ਹੁੰਦੇ ਨੇ। ਬਾਕੀ ਜੇ ਇਨ ਜਨਰਲ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਜ਼ਰੂਰ ਕਰ ਸਕਦੇ ਹੋ। ਵੈਸੇ ਕਈ ਕਾਫੀ ਸਾਰੇ ਇਸ਼ੂਜ਼ ਇਹਨਾਂ ਦਿਨਾਂ ਦੇ ਵਿੱਚ ਆਏ ਨੇ ਜਿਹੜੇ ਆਮ ਕੈਨੇਡੀਅਨ ਨੂੰ ਪ੍ਰਭਾਵਿਤ ਕਰਦੇ ਨੇ, ਖਾਸ ਕਿਸਮ ਦੇ ਕੈਨੇਡੀਅਨ ਨੂੰ ਵੀ ਪ੍ਰਭਾਵਿਤ ਕਰਦੇ ਨੇ। ਇੱਕ ਇਸ਼ੂ ਪਰਸੋਂ ਮੇਰਾ ਖਿਆਲ ਆਇਆ ਸੀਗਾ ਬਈ BC ਗਵਰਨਮੈਂਟ ਨੇ ਇੱਕ ਉੱਥੇ ਜਿਹੜੀਆਂ ਡਰੱਗਸ ਆਲੇ ਦੁਆਲੇ ਹੁੰਦੀਆਂ ਨੇ ਉਹਨੂੰ ਡੀਕ੍ਰਿਮੀਨਲਾਈਜ਼ ਕੀਤਾ ਵੀ ਜੇ ਤੁਹਾਡੇ ਕੋਲ 2.5 ਮਿਲੀਗ੍ਰਾਮ ਦੀ ਇਹ ਜੀ ਡਰੱਗ ਕੋਈ ਹੈਗੀ ਆ ਅਤੇ ਪੁਲਿਸ ਵਾਲੇ ਤੁਹਾਨੂੰ ਜੇ ਤੁਸੀਂ ਵੇਚਣ ਦੇ ਪਰਪਜ਼ ਨਾਲ ਨਾ ਨਹੀਂ ਰੱਖੀ ਹੋਈ ਅਤੇ ਪੁਲਿਸ ਤੁਹਾਨੂੰ ਚਾਰਜ ਨਹੀਂ ਕਰ ਸਕਦੀ ਗੀ। ਪਤਾ ਨਹੀਂ ਹੁਣ ਡਰੱਗ ਦੀਆਂ ਕੀ ਅਲੱਗ ਅਲੱਗ ਕਿਸਮਾਂ ਹੁੰਦੀਆਂ, ਕੋਈ ਕਹਿੰਦਾ ਜੀ ਇਹ ਓਪੀਓਇਡਸ ਹੁੰਦੇ ਨੇ, ਕੋਈ ਕਹਿੰਦਾ ਇਹਦੇ ਵਿੱਚ ਹੀਰੋਇਨ ਹੁੰਦੀ ਆ, ਕੋਈ ਕਹਿੰਦਾ ਇਹਦੇ 'ਚ ਫੈਂਟੈਨਿਲ ਹੁੰਦੀ ਆ। ਮੈਂ ਇੱਕ ਥਾਂ ਕਿਤੇ ਪੜ੍ਹ ਰਿਹਾ ਸੀ ਵੀ ਜਿਹੜੀ ਇਹ ਮੈਨੂੰ ਪਤਾ ਨਹੀਂ ਪ੍ਰੋਨਾਊਂਸ ਵੀ ਨਹੀਂ ਕਰਨਾ ਦਾ ਕਿਉਂਕਿ ਮੈਂ ਬਹੁਤ ਸ਼ਬਦ ਘੱਟ ਇਹ ਪੜ੍ਹਿਆ, ਫੈਂਟੈਨਿਲ, ਕੋਈ ਇਹਨੂੰ ਫੈਂਟਾਈਲ ਕਹਿੰਦਾ, ਕੋਈ ਫੈਂਟੈਨਿਲ ਕਹਿੰਦਾ। ਇਹਦੀ ਕਹਿੰਦੇ ਜਿਹੜੀ 2 ਮਿਲੀਗ੍ਰਾਮ ਦੀ ਡੋਜ਼ ਆ ਨਾ ਉਹ ਵੀ ਬੰਦੇ ਨੂੰ ਮਾਰ ਸਕਦੀ ਆ 2 ਮਿਲੀਗ੍ਰਾਮ ਦੀ। ਅਤੇ ਮੈਂ ਹੈਰਾਨ ਹੁੰਦਾ ਵੀ ਜੇ 2.5 ਮਿਲੀਗ੍ਰਾਮ ਇਹ ਰਲਾ ਮਿਲਾ ਕੇ ਜਿਹੜੀ ਡਰੱਗ ਆ ਜੇ ਕਿਸੇ ਦੇ ਪਈ ਹੋਵੇ ਤਾਂ ਉਹਨੂੰ ਚਾਰਜ ਮਤਲਬ ਕਹਿੰਦੇ ਜੀ ਨਹੀਂ ਕੀਤਾ ਜਾਣਾ ਚਾਹੀਦਾ। ਹਾਂ ਕਹਿੰਦੇ ਇਹਨੇ ਉਹਨੇ ਉਹ ਵੇਚਣ ਦੇ ਪਰਪਜ਼ ਨਾਲ ਜਾਂ ਸਮਗਲਿੰਗ ਦੇ ਪਰਪਜ਼ ਨਾਲ ਨਾ ਰੱਖੀ ਹੋਵੇ, ਵੀ ਹੋਰ ਭਲਾ ਭਲਾ ਉਹਨੇ ਸਾਹਮਣੇ ਰੱਖ ਕੇ ਉਹਦੀ ਪਾਠ ਪੂਜਾ ਕਰਨੀ ਹੈ, ਆਪ ਤਾਂ ਇੰਨੀ ਖਾ ਨਹੀਂ ਸਕਦਾ। 2 ਮਿਲੀਗ੍ਰਾਮ ਦੇ ਨਾਲ ਤਾਂ ਬੰਦਾ ਜਿਹੜਾ ਉਹ ਮਰ ਜਾਂਦਾ ਜੇ ਉਹਦੀ ਡੋਜ਼ ਹੋਵੇ। ਇਹ 2.5 ਮਿਲੀਗ੍ਰਾਮ ਆ, ਮਤਲਬ 1 ਗ੍ਰਾਮ ਦੇ ਵਿੱਚ 1000 ਮਿਲੀਗ੍ਰਾਮ ਹੁੰਦਾ। ਤੁਸੀਂ ਦੇਖ ਲਓ ਵੀ ਕਿੰਨੇ ਬੰਦਿਆਂ ਨੂੰ ਉਹ ਮਾਰ ਸਕਦੀ ਆ। ਅਤੇ ਇਹੋ ਜਿਹੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਮੈਂ ਕਾਫੀ ਸਾਰੀਆਂ। ਨਸ਼ੇ ਦੀ ਓਵਰਆਲ ਜਿਹੜੀ ਗੱਲਬਾਤ ਆ, ਜਿਹੜੀ ਆਲੇ ਦੁਆਲੇ ਇਹਨੂੰ ਕੋਈ ਪਾਰਟੀ ਕਿਵੇਂ ਸੰਬੋਧਿਤ ਹੋ ਰਹੀ ਆ, ਮੈਨੂੰ ਨਹੀਂ ਇਹਦੇ ਬਾਰੇ ਬਾਹਲਾ ਪਤਾ ਵੀ ਅਲੱਗ ਅਲੱਗ ਪਾਰਟੀਆਂ ਦੀ ਕੀ ਪਹੁੰਚ ਆ। ਪਰ ਇੱਕ ਗੱਲ ਜ਼ਰੂਰ ਆ ਬਈ ਨਸ਼ੇ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ। ਅਤੇ ਇਹ ਕੱਲ੍ਹ ਜਦੋਂ ਖਬਰ ਆਈ ਸੀ ਨਾ, ਇਹ ਕੱਲ੍ਹ ਸ਼ਾਇਦ ਜਾਂ ਪਰਸੋਂ ਖਬਰ ਆਈ ਸੀ ਇਹ ਮੇਰਾ ਖਿਆਲ, ਅਤੇ ਇਹ ਮੁੱਦਾ ਮੇਰੇ ਦਿਮਾਗ ਦੇ ਵਿੱਚ ਆਇਆ ਸੀਗਾ ਬਈ ਆਪਾਂ ਨੂੰ ਸੁਣਨ ਨੂੰ ਤਾਂ 2.5 ਗ੍ਰਾਮ ਬਹੁਤ ਥੋੜ੍ਹੀ ਲੱਗਦੀ ਆ, ਪਰ ਜਿਸ ਤਰੀਕੇ ਦੇ ਨਾਲ ਉਹ ਤੇਜ਼ ਹੁੰਦੀ ਆ ਇਹ ਨਸ਼ਾ ਇਹ, ਅਤੇ 2.5 ਗ੍ਰਾਮ ਬਹੁਤ ਜ਼ਿਆਦਾ ਹੋ ਜਾਂਦਾ। ਅਤੇ ਬਹੁਤ ਵਾਰੀ ਇੱਥੇ ਡਿਸਕਸ਼ਨ ਚੱਲੀ ਆ ਵੀ ਈਵਨ ਜਦੋਂ ਇਹ ਸਟੋਰ ਵੀ ਖੋਲ੍ਹੇ ਨੇ ਕਿਤੇ ਨਾ ਕਿਤੇ ਉਦੋਂ ਮੈਨੂੰ ਵੀ ਲੱਗਦਾ ਸੀ ਵੀ ਬਈ ਜਿਹੜਾ ਮੈਰੂਆਨਾ ਵਗੈਰਾ ਇਹਨੂੰ ਲੀਗਲਾਈਜ਼ ਕੀਤਾ ਗਿਆ। ਚਲੋ ਇੱਕ ਤਾਂ ਇਹ ਆ ਬਈ ਜਿਹੜੇ ਇਲੀਗਲ ਨਸ਼ੇ ਵਿਕਦੇ ਨੇ ਉਹ ਬੰਦ ਹੋਣਗੇ, ਪਰ ਹੈਰਾਨੀ ਦੀ ਗੱਲ ਆ ਵੀ ਨਾ ਤਾਂ ਉਹ ਬੰਦ ਹੋਇਆ, ਉਲਟਾ ਇੱਥੇ ਤਾਂ ਸ਼ਾਮ ਨੂੰ ਇਹਨਾਂ ਇਹ ਜਿਹੜੇ ਸਟੋਰ ਨੇ ਇੱਥੇ ਤਾਂ ਸ਼ਾਮ ਨੂੰ ਇਹ ਕਹਿ ਲਓ ਜੀ ਜਿਹੜਾ ਖਾਇਆ ਆਉਂਦਾ ਉੱਥੋਂ ਜਾਂ ਲੈ ਆਉਂਦਾ ਉਹ ਜਿਵੇਂ ਤੀਆਂ ਵਾਲੇ ਮਾਹੌਲ ਦੇ ਵਿੱਚ ਨਹੀਂ ਫਿਰਦਾ ਹੁੰਦਾ ਗਾ, ਹੋਰ ਹੀ ਤਰ੍ਹਾਂ ਦਾ ਮਾਹੌਲ ਇੱਥੇ ਉਹ ਜਿਹੜੇ ਸਟੋਰ ਨੇ ਉਹਨਾਂ ਦੇ ਆਲੇ ਦੁਆਲੇ ਬਣਦਾ ਜਾਂਦਾ। ਅਤੇ ਇੱਕ ਤਰੀਕੇ ਦੇ ਨਾਲ ਨਾ ਕਈ ਸਿਟੀਜ਼ ਦੇ ਵਿੱਚ ਆ ਜਿਹਦੇ ਵਿੱਚ ਸਾਡਾ ਬਰੈਂਪਟਨ ਵੀ ਸ਼ਾਮਿਲ ਆ, ਇੱਥੇ ਕੈਂਪੇਨ ਜੀ ਚੱਲਦੀ ਹੈ ਵੀ ਇੱਥੇ ਸਟੋਰ ਖੁੱਲ੍ਹ ਗਿਆ, ਇੱਥੇ ਫਿਰ ਲੋਕ ਵਿਰੋਧ ਕਰਦੇ ਨੇ, ਕਰਨਾ ਵੀ ਚਾਹੀਦਾ। ਲੋਕਾਂ ਨੂੰ ਲੱਗਦਾ ਵੀ ਇੱਥੇ ਜੇ ਸਟੋਰ ਖੁੱਲ੍ਹ ਗਿਆ ਤਾਂ ਆਲੇ ਦੁਆਲੇ ਬੱਚੇ ਸਾਡੇ ਕਿਤੇ ਇੱਥੇ ਨਾ ਜਾਣ ਲੱਗ ਗਏ, ਕੋਈ ਇਹ ਜਿਹੇ ਜੀ ਹੁੰਦੀ ਆ ਪ੍ਰੈਸ਼ਰ ਹੁੰਦਾ ਬੱਚਿਆਂ ਤੋਂ ਆਲੇ ਦੁਆਲੇ, ਮਤਲਬ ਇੰਨਾ ਨਸ਼ੇ ਨੂੰ ਖੁੱਲ੍ਹੇਆਮ ਕਰ ਦੇਣਾ, ਈਜ਼ੀ ਅਵੇਲੇਬਿਲਟੀ ਕਰ ਦੇਣੀ, ਉਹ ਵੀ ਆਪਣੇ ਆਪ ਦੇ ਵਿੱਚ ਪ੍ਰੋਬਲਮ ਆ। ਇਹ ਠੀਕ ਆ, ਇਹ ਸੱਚਾਈ ਹੈਗੀ ਆ ਵੀ ਇਲੀਗਲ ਨਸ਼ੇ ਵੇਚਦੇ ਨੇ, ਅਤੇ ਜੇ ਜਿਹੜੇ ਕੁਛ ਇਸ ਕਿਸਮ ਦੇ ਨਸ਼ੇ ਨੇ ਮੈਰੂਆਨਾ ਵਗੈਰਾ, ਚਲੋ ਜੇ ਕਿਸੇ ਦੀ ਕੋਈ ਸਮੱਸਿਆ ਹੈਗੀ ਆ ਸਿੰਥੈਟਿਕ ਨਸ਼ੇ ਹੌਲੀ ਹੌਲੀ ਛੱਡ ਕੇ ਇਹਨਾਂ 'ਤੇ ਵੀ ਆਉਂਦਾ, ਆਪਣੇ ਆਪ 'ਚ ਤਾਂ ਇਹ ਵੀ ਉਹਦੇ ਲਈ ਪ੍ਰਾਪਤੀ ਆ, ਉਹਦੀ ਜਾਨ ਮਾੜੀ ਮੋਟੀ ਬਚ ਸਕਦੀ ਹੈ, ਜਾਂ ਕੋਈ ਵਾਕਿਆ ਹੀ ਇਹਨੂੰ ਮੈਰੂਆਨਾ ਵਗੈਰਾ ਨੂੰ ਨਸ਼ਾ ਸਮਝਦਾ ਕਿ ਨਹੀਂ ਸਮਝਦਾ ਇੱਕ ਅਲੱਗ ਗੱਲ ਹੈਗੀ ਆ, ਪਰ ਇਹਦੇ ਵੀ ਆਪਣੇ ਆਪ ਦੇ ਵਿੱਚ ਇਹਦੀਆਂ ਵੀ ਨੈਗੇਟਿਵ ਇੰਪੈਕਟ ਨੈਗੇਟਿਵ ਇਫੈਕਟਸ ਹੈਗੇ ਨੇ। ਹੁਣ ਜੇ BC ਦੇ ਵਿੱਚ ਉਹ ਸਰਕਾਰ ਨੇ 2.5 ਗ੍ਰਾਮ ਆ ਜਿਹੜੀ ਉਹ ਲੀਗਲਾਈਜ਼ ਕਰਤੀ ਹੈ, ਨੋਟ ਲੀਗਲਾਈਜ਼ ਜਾਣੀ ਉਹ ਡੀਕ੍ਰਿਮੀਨਲਾਈਜ਼ ਕੀਤੀ ਆ ਵੀ ਪੁਲਿਸ ਵਾਲੇ ਉਹਨੂੰ ਚਾਰਜ ਨਹੀਂ ਕਰ ਸਕਦੇ। ਹਾਂ, ਨਾਲ ਉਹਦੇ ਕੁਝ ਲਿਮੀਟੇਸ਼ਨ ਹੈਗੀਆਂ, ਮਤਲਬ ਉਹਦੇ ਵਿੱਚ ਕੁਝ ਇਹੋ ਜਿਹੀਆਂ ਪ੍ਰੋਬਲਮਸ ਹੈਗੀਆਂ ਨੇ, ਪ੍ਰੋਬਲਮਸ ਨਹੀਂ, ਉਹਦੇ 'ਚ ਕੁਝ ਇਹੋ ਜਿਹੀਆਂ ਧਾਰਾਵਾਂ ਹੈਗੀਆਂ ਨੇ ਵੀ ਉਹ ਸਕੂਲ ਦੇ ਵਿੱਚ ਨਹੀਂ ਹੋਊਗਾ, ਉਹ ਵੇਚਣ ਦੇ ਪਰਪਜ਼ ਨਹੀਂ ਹੋਊਗਾ, ਉਹ ਏਅਰਪੋਰਟ ਦੇ ਨੇੜੇ ਹੋ ਜਾਂ, ਬਹੁਤ ਸਾਰੀਆਂ ਕੰਡੀਸ਼ਨਸ ਨੇ, ਫਿਰ ਤਾਂ ਉਹਨੂੰ ਨਹੀਂ ਚਾਰਜ ਕੀਤਾ ਜਾਊਗਾ। ਅਤੇ ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਜੇ ਇੱਥੇ ਓਨਟੈਰੀਓ ਸੂਬੇ 'ਚ ਜਾਂ ਹੋਰ ਕਿਸੇ ਥਾਂ 'ਤੇ ਇਹੋ ਜਿਹਾ ਕੁਛ ਹੋਣ ਲੱਗ ਗਿਆ ਅਤੇ ਜਾਂ ਉੱਥੇ ਵੀ ਅੱਗੇ ਕੀ ਪ੍ਰੋਬਲਮਸ ਆਉਣਗੀਆਂ, ਸਾਡੇ ਫਿਰ ਨਸ਼ੇ ਨੂੰ ਕਿਵੇਂ ਲੈਣਗੇ ਲੋਕ। ਇਹ ਤਾਂ ਨਹੀਂ ਕੋਈ 2.5 ਗ੍ਰਾਮ ਦਾ ਫੀਮ ਦਾ ਗੋਲਾ ਪਾ ਕੇ ਜੇਬ ਦੇ ਵਿੱਚ ਅਤੇ ਆਰਾਮ ਨਾਲ ਹੀ ਤੁਰਿਆ ਫਿਰੂਗਾ, ਜਿਹਨੂੰ ਹੁਣ ਲੱਭਣ ਦੇ ਲਈ ਲੋਕਾਂ ਨੂੰ ਕਾਫੀ ਤਰੱਦਦ ਕਰਨਾ ਪੈਂਦਾ। ਅਜੇ ਕਿਹੜਾ ਘੱਟ ਨੇ, ਅਜੇ ਵੀ ਬਥੇਰੇ ਖਾਂਦੇ ਨੇ, ਬਹੁਤ ਨਸ਼ੇ ਮਿਲਦੇ ਨੇ ਆਲੇ ਦੁਆਲਿਓਂ, ਚੰਗੀ ਤਰ੍ਹਾਂ ਪਤਾ, ਪੁਲਿਸ ਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ। ਅਤੇ ਜੇ ਕਿਤੇ ਇਹੋ ਜਿਹਾ ਕਾਨੂੰਨ ਇੱਧਰ ਨੂੰ ਆ ਗਿਆ ਤਾਂ ਫਿਰ ਕੀ ਬਣੂਗਾ। ਖੈਰ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਆਪਾਂ ਹੋਰ ਗੱਲਾਂ ਕਰਦੇ ਹਾਂ। ਲਓ, ਤੁਸੀਂ ਜੁੜੇ ਰਹਿਣਾ ਸਾਡੇ ਪ੍ਰੋਗਰਾਮ ਦੇ ਨਾਲ।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
इना इलाज कराया पर फिर भी बीमारियां तो खेड़ा ना छुट पाया।
हर तरह दिया बीमारियां तो छुटकारा पाओ सुजोक होम्योपैथिक क्लिनिक आओ।
हर तरह दिया बीमारियां दा बिना साइड इफेक्ट तो इलाज काबिल ते तजुर्बेकार टीम वालों बेस्ट रिजल्ट्स नाल कीता जांदा है। अपनी पूरी फैमिली दा रखो ख्याल सुजोक होम्योपैथिक क्लिनिक ब्रैम्पटन दे नाल।
145 क्लीयरेंस स्ट्रीट 26 ब्रैम्पटन। कॉल करो 6478562516
6478562516 होम्योपैथी फॉर बेटर हेल्थ।
अपॉइंटमेंट ली विजिट करो sujokhomeoclinic.com ते।
एशियन फूड सेंटर इंडियन कैनेडियन साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262। एशियन फूड सेंटर।
घर मकान या दुकान प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू जिहड़े ब्रैम्पटन ते मिसिसागा तो अपने भरोसेमंद सेवावां प्रदान करदे ने।
अज ही कॉल करो 905-915-8484
9059158484। घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
एक बार फिर निघा स्वागत जी तुहाडा साढ़े अज्ज दे प्रोग्राम नू। ओरा किचन वाले स्पॉन्सर करते हैं जी 905-673-2872 ओरा किचन का नंबर आ। बहुत सोहनिया किचन बनाते हैं एक्सलेंट फिनिशिंग होंगी है क्वालिटी वाला समान वरतते ने हाई एंड किचन बनाने के स्पैशलिस्ट ने। तुसी एक बार उन्होंने शोरूम जाके आओ 1770 ऑल स्टैप ड्राइव से आ डिक्सी डेयरी एरिया दे विच। नंबर 905-673-2872 आ इन्हों का किया हुआ काम देखो तो तुम हैरान हो जाओगे जी इन्हों की बनाई हुई किचन भावें 5 साल पुरानी ऐ लगता जे जिमें 4 महीने पहले ही बनाई हो। कई बार आप बिल्डरस तो अपग्रेड लैंने जो अपने घर की क्लोजिंग होंगी वो किचन के जो अपग्रेड लैन लगते हैं तो बहुत महंगे पैंते हैं अपग्रेड। ओरा किचन वाले कहें जी क्लोजिंग करा लो घर की तो जदों फिर बेसिक किचन लै लो बिल्डर तो क्योंकि बेसिक किचन का तो कोई पैसा लगना ही नहीं किचन तो ला के देनी बिल्डर ने। जो क्लोजिंग हो जाए फिर ओरा किचन वाले तालमेल कर दो थोड़े समय के सोहनी जी किचन आ जी बना देंगे नाले फिर कंपेयर करके देख लो बिल्डर का रेट किन्ना सी इन्हों का रेट किन्ना। कम क्वालिटी वाला ओरा किचन 905-673-2872 इन्हों का नंबर आ। एशियन फूड सेंटर तो ही ग्रोसरी करनी है दोस्तों तुहाडे नेड़े तेड़े जिथे तुसी रहने हो 1.5 किलोमीटर के घेरे दे विच एशियन फूड सेंटर की लोकेशन जरूर होगी। ग्रोसरी करन दे लई ताज़े फल फ्रूट लैण दे लई जरूर एशियन फूड सेंटर ते ही जाना। तो जे फर्नीचर की भाल दे विचों फिर बिग बॉस फर्नीचर बहुत वड्डा शोरूम इन्हां दा हाईवे 27 ते अलबियन दे नुक्कर ते। वैसे जे जा फर्नीचर चाहिए तुहानूं उत्थों मिल ही जाना क्योंकि हर किस्म का फर्नीचर पिया। पर जे तुसी चाहुंदे हो जी कस्टमाइज़ करना फर्नीचर नूं अपनियां लोड़ां मुताबक फर्नीचर बनाउणा तां उह अपना फर्नीचर आप ही बनाउंदे ने मैनुफैक्चरिंग यूनिट आ उहनां नूं नोट करायो वी आह तब्दीली होनी चाहीदी इह जिहा फर्नीचर सानूं चाहीदा थोड़े समय च बना देणगे। बिग बॉस फर्नीचर हाईवे 27 ते एलबीएन दी नुक्कर ते। गलबात दा विशा दोस्तों बदलदे हां आपां थोड़ा जिहा। वोट तो चलो तुसी जिम्मेवार हो पा ही आनी है इस तरह तुहानूं सुनेहा देना एक अद्धी हरी देता एक अद्धी हरी होर दे देंगे। वैसे तो कई दिन सी वोट पाउण दे। आओ आपां हुण तुहानूं इतिहास दे विच लै चलदे हाँ बई 84 दे विच जून 84 इन जनरल पंजाबियां दे मन ते विशेष करके सिखां दे मनां दे विच इहदी एक विशेष जिहड़ी हैगी आ उह याद पई आ। क्यों? क्योंकि पंजाब दे विच पंजाबी ते विशेष करके सिख जिवें मैं कहा अमृतसर दा ते दरबार साहब दा रुतबा जिहड़ा अकाल तख्त दा रुतबा उहनां दे अपने मन दे विच इक विशेष थां रखदा। इह उह दिन सी जी 84 दे तुसीं ला लो अंदाज़ा वी हुण तों किन्ने साल हो गए 34-35 साल हो गए 34-35 साल पहलां दीआं गल्लां ने पर ऐं लगदा हरेक पंजाबी दे मन दे विच याद उवें ही खड़ी आ ऐं लगदा जिवें इह आ थोड़े दिन पहला घटना वापरी आ। सारे पंजाब नू करता सी जी सील फौज लाती सी पंजाब दे विच ते ਮਨੁੱਖੀ ਅਧਿਕਾਰ ਹੁਣ ਅੱਜ ਕੱਲ੍ਹ ਦਾ ਹਰੇਕ ਹੀ ਚੈਂਪੀਅਨ ਬਣਿਆ ਫਿਰਦਾ, ਮਾੜੀ ਜਿਹੀ ਗੱਲ ਹੋਵੇ ਅਸੀਂ ਜੀ ਕਹਿਣਗੇ ਅਸੀਂ ਹਿਊਮਨ ਰਾਈਟਸ ਐਕਟੀਵਿਸਟ ਹਾਂ। ਉਦੋਂ ਪਤਾ ਲੱਗਦਾ ਸੀ ਵੀ ਹਿਊਮਨ ਰਾਈਟਸ ਐਕਟੀਵਿਸਟ ਕੌਣ ਆ। ਬੋਲਣ ਦੀ ਆਜ਼ਾਦੀ, ਸੋਚਣ ਦੀ ਆਜ਼ਾਦੀ, ਘਰਾਂ ਤੋਂ ਬਾਹਰ ਨਿਕਲਣ ਦੀ ਆਜ਼ਾਦੀ, ਸਭ ਕੁਛ ਬੰਦ। ਅਤੇ ਧਾਰਮਿਕ ਸਥਾਨਾਂ ਦੇ ਅੱਗੇ ਲਾਤੀ ਫੌਜ, ਅਤੇ ਧਾਰਮਿਕ ਸਥਾਨਾਂ ਦੇ ਅੰਦਰ ਗੁਰਦੁਆਰਿਆਂ ਦੇ ਵਿੱਚ ਫੌਜ ਹੋ ਗਈ ਅੰਦਰ ਐਂਟਰ। ਜਾਣਬੁੱਝ ਕੇ ਦਿਨ ਚੁਣੇ ਸੀ ਕਿਉਂਕਿ ਇਹਨਾਂ ਦਿਨਾਂ 'ਚ ਉਸ ਵੇਲੇ ਸ਼ਾਇਦ ਜਿਵੇਂ ਨਾਮ ਭੁੱਲਦਾ ਹੋਵਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਇਹਨਾਂ ਦਿਨਾਂ ਦੇ ਵਿੱਚ ਸੀਗਾ। ਬਿਨਾਂ ਕਿਸੇ ਵਾਰਨਿੰਗ ਦੇ ਗੋਲੀਬਾਰੀ ਹੈ ਜਿਹੜੀ ਸ਼ੁਰੂ ਕਰਤੀ ਸੀ। ਹਾਲਾਂਕਿ ਕੁਝ ਸੰਜੀਦਾ ਜਿਹੜੇ ਮਿਲਟਰੀ ਆਫਿਸਰ ਸੀ ਉਹਨਾਂ ਨੇ ਇੰਦਰਾ ਗਾਂਧੀ ਨੂੰ ਸਲਾਹ ਵੀ ਦਿੱਤੀ ਸੀ ਬਈ ਠੀਕ ਹੈ ਤੁਹਾਡੇ ਵਿਰੋਧੀ ਨੇ ਜੇ ਅੰਦਰ ਬੈਠੇ ਨੇ ਉਹਨਾਂ ਕੋਲ ਹਥਿਆਰ ਨੇ ਨੋ ਡਾਊਟ, ਪਰ ਹੋਰ ਵੀ ਢੰਗ ਤਰੀਕੇ ਹੈਗੇ ਨੇ ਉਹਨਾਂ ਨੂੰ ਬਾਹਰ ਕੱਢਣ ਦੇ। ਕਿਸੇ ਵੀ ਬੰਦੇ ਦੇ ਕੋਈ ਵੀ ਵਿਚਾਰ ਹੋ ਸਕਦੇ ਨੇ ਇਸ ਇਤਿਹਾਸਿਕ ਘਟਨਾਵਾਂ ਦੇ ਸੰਬੰਧੀ ਬਈ ਹਥਿਆਰ ਆ ਜਿਹੜੇ ਅੰਦਰ ਧਾਰਮਿਕ ਸਥਾਨਾਂ 'ਚ ਕਿਉਂ ਗਏ, ਕਿਵੇਂ ਗਏ, ਸਰਕਾਰ ਦਾ ਕੀ ਰੋਲ ਸੀ ਉਹਦੇ ਵਿੱਚ, ਏਜੰਸੀਜ਼ ਦਾ ਕੀ ਰੋਲ ਸੀ, ਉਹ ਸਾਰਿਆਂ ਨੂੰ ਪਤਾ। ਉਸ ਵੇਲੇ ਦੀਆਂ ਖਬਰਾਂ ਚੱਕ ਕੇ ਦੇਖ ਲਓ, ਕਾਰ ਸੇਵਾ ਵਾਲੇ ਟਰੱਕਾਂ ਦੇ ਵਿੱਚ ਵੀ ਹਥਿਆਰ ਅੰਦਰ ਜਾਂਦੇ ਸੀ, ਸਭ ਕੁਝ CID ਨੂੰ ਪਤਾ ਸੀ। ਜਾਣਬੁੱਝ ਕੇ ਇੱਕ ਹੱਦ ਤੱਕ ਮਾਹੌਲ ਨੂੰ ਵਿਗੜਨ ਦੀ ਇਜਾਜ਼ਤ ਦਿੱਤੀ ਗਈ, ਖੁੱਲ੍ਹ ਦਿੱਤੀ ਗਈ ਸਰਕਾਰ ਵੱਲੋਂ। ਚਲੋ ਜਦੋਂ ਮਸਲਾ ਹੁਣ ਇਸ ਗੱਲ ਤੱਕ ਪਹੁੰਚ ਹੀ ਗਿਆ, ਪਹਿਲੀ ਗੱਲ ਤਾਂ ਫੌਜ ਨੂੰ ਲਾਉਣਾ, ਐਡੀ ਵੱਡੀ ਹਾਈਪ ਕ੍ਰੀਏਟ ਕਰਨਾ, ਬਹੁਤ ਸਾਰੇ ਫੌਜੀ ਅਫਸਰ ਜਿਵੇਂ ਮੈਂ ਕਿਹਾ, ਵੈਸੇ ਤਾਂ ਜਿਹੜੇ ਸਿਆਣੇ ਮਿਲਟਰੀ ਆਫਿਸਰ ਹੁੰਦੇ ਨੇ ਨਾ ਉਹ ਕਦੇ ਵੀ ਮਿਲਟਰੀ ਨੂੰ ਆਪਣੇ ਲੋਕਾਂ ਦੇ ਮੰਗਾਂ ਮਸਲਿਆਂ ਅਤੇ ਉਹਨਾਂ ਦੀਆਂ ਜ਼ਿੰਦਗੀਆਂ 'ਚ ਦਖਲ ਅੰਦਾਜ਼ੀ ਦੇਣ ਦੇ ਲਈ ਨਹੀਂ ਯੂਜ਼ ਕਰਦੇ, ਹਮੇਸ਼ਾ ਦੇ ਖਿਲਾਫ ਹੀ ਹੁੰਦੇ ਨੇ। ਕਿਉਂਕਿ ਜੇ ਕਿਤੇ ਕੋਈ ਅਮਨ ਕਾਨੂੰਨ ਦੀ ਪ੍ਰੋਬਲਮ ਵੀ ਹੁੰਦੀ ਆ ਉਹਦੇ ਲਈ ਕਾਨੂੰਨ ਹੁੰਦਾ, ਉਹਦੇ ਲਈ ਪੁਲਿਸ ਫੋਰਸਿਸ ਹੁੰਦੇ ਆ। ਮਿਲਟਰੀ ਨੂੰ ਆਪਣੇ ਦੇਸ਼ ਦੇ ਵਿੱਚ ਆਪਣੇ ਹੀ ਲੋਕਾਂ ਦੇ ਖਿਲਾਫ ਲਾਉਣਾ ਇਹ ਬਹੁਤ ਵੱਡੀ ਸੰਗੀਨ ਕਾਰਵਾਈ ਹੁੰਦੀ ਹੈ, ਇਹਦੇ ਬਹੁਤ ਦੂਰ ਰਾਹ ਸਿੱਟੇ ਨਿਕਲਦੇ ਨੇ। ਪਰ ਇੰਦਰਾ ਗਾਂਧੀ ਤੁਹਾਨੂੰ ਪਤਾ ਵੀ ਕਿਹੋ ਜਿਹੀ ਸੀਗੀ, ਉਹ ਜ਼ਿੱਦੀ ਸੀ, ਹਿੰਡੀ ਸੀ, ਉਹਨੇ ਮਾਹੌਲ ਵਿਗਾੜਿਆ। ਉਹਨੇ ਹੀ ਨਹੀਂ ਵਿਗਾੜਿਆ, ਜੇ ਤੁਸੀਂ 70s ਦੇ ਵਿੱਚ ਚਲੇ ਜਾਓ ਨਾ, 1970s ਦੇ ਵਿੱਚ ਇਸ ਘਟਨਾਵਾਂ ਦੇ ਪਿੱਛੇ, ਪਰਦਿਆਂ ਦੇ ਪਿੱਛੇ ਜਿਹੜੀਆਂ ਗੱਲਾਂ ਪਈਆਂ ਨੇ ਉਹਨਾਂ ਨੂੰ ਘੋਖਣ ਲੱਗ ਜਾਓ, ਤਾਂ ਅਕਾਲੀ ਪਾਰਟੀ ਹੈ ਜਿਹੜੀ, ਹੁਣ ਦੇ ਅਕਾਲੀ ਪਾਰਟੀ ਦੀ ਗੱਲ ਨਹੀਂ ਕਰਦੇ, ਅਕਾਲੀ ਪਾਰਟੀ ਇੱਕ ਖੇਤਰੀ ਪਾਰਟੀ ਸੀ, ਕਾਂਗਰਸ ਅਤੇ ਅਕਾਲੀਆਂ ਦੇ ਵਿੱਚ ਬੜੀ ਕਸ਼ਮਕਸ਼ ਚੱਲਦੀ ਸੀ, ਅਤੇ ਕਾਂਗਰਸ ਨੇ ਇੱਕ ਪੂਰੀ ਰਣਨੀਤੀ ਤਿਆਰ ਕੀਤੀ ਸੀ ਵੀ ਪੰਜਾਬ ਦੇ ਵਿੱਚ ਅਕਾਲੀਆਂ ਨੂੰ ਕਿਵੇਂ ਖੂੰਜੇ ਲਾਉਣਾ। ਉਹਦੇ ਲਈ ਉਹ ਬਕਾਇਦਾ ਮੀਟਿੰਗਾਂ ਕਰਦੇ ਸੀ, ਉਹਦੇ ਲਈ ਉਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਗਰੁੱਪ ਨੇ, ਅਲੱਗ ਅਲੱਗ ਤਰ੍ਹਾਂ ਦੇ ਧਾਰਮਿਕ ਗਰੁੱਪ ਨੇ, ਦੂਜੇ ਗਰੁੱਪ ਨੇ, ਉਹਨਾਂ ਨਾਲ ਮੀਟਿੰਗਾਂ ਕਰਦੇ ਸੀ, ਸਾਧਾਂ ਸੰਤਾਂ ਨੂੰ ਬੁਲਾਉਂਦੇ ਸੀ ਬਈ ਕਿਵੇਂ ਅਕਾਲੀਆਂ ਦੇ ਥੱਲੋਂ ਵੋਟ ਬੈਂਕ ਆ ਜਿਹੜਾ ਖਿੱਚਿਆ ਜਾਵੇ, ਇੱਕ ਪੂਰੀ ਦੀ ਪੂਰੀ ਰਣਨੀਤੀ ਤਿਆਰ ਕਰਕੇ। ਅਤੇ ਨਾਲ ਦੀ ਨਾਲ ਉਹਦੇ 'ਚ ਇਹ ਵੀ ਸੀ ਵੀ ਲੋਕਾਂ ਨੂੰ ਧਾਰਮਿਕ ਜਜ਼ਬਾਤਾਂ ਦੇ ਤਹਿਤ ਭੜਕਾ ਕੇ ਕਿਵੇਂ ਕੈਸ਼ ਕੀਤਾ ਜਾਵੇ। ਇਹ ਕਈ ਸਾਲਾਂ ਤੋਂ ਚੱਲ ਰਹੀ ਸੀ, ਜਿਹਦੇ 'ਚ ਕਦੇ ਉਹ ਕਿਸੇ ਨੂੰ ਖੁੱਲ੍ਹੀ ਛੁੱਟੀ ਦਿੰਦੇ ਸੀ, ਕਦੇ ਕਿਸੇ ਨੂੰ ਆਪਦੇ ਨਾਰ ਲਾਉਂਦੇ ਸੀ, ਕਦੇ ਆਪਦੇ ਨਾਲੋਂ ਤੋੜਦੇ ਸੀ। ਅਤੇ ਗੱਲ ਜੀ ਪਹੁੰਚਦੀ ਹੁਣ ਜਦੋਂ 84 'ਤੇ ਜੂਨ ਦੇ ਮਹੀਨੇ ਦੇ ਵਿੱਚ ਆ ਗਈ ਆਪਣੀ ਪ੍ਰੀ ਪਲੈਨਡ ਤਰੀਕੇ ਦੇ ਨਾਲ, ਉਹਨਾਂ ਨੇ ਹਮਲਾ ਕਰਤਾ ਜੀ ਵੀ ਅਸੀਂ ਗੁਰਦੁਆਰਿਆਂ ਦੇ ਵਿੱਚ ਜਿਹੜੇ ਹਥਿਆਰਾਂ ਵਾਲੇ ਲੋਕ ਬੈਠੇ ਨੇ ਉਹਨਾਂ ਨੂੰ ਬਾਹਰ ਕੱਢਣਾ। ਇੱਥੇ ਹੀ ਸ਼ੱਕ ਦੀ ਨਿਗਾਹ ਜਿਹੜੀ ਜਾਂਦੀ ਹੈ, ਸ਼ੱਕ ਦੀ ਜਿਹੜੀ ਸੂਈ ਹੈ ਉਹ ਜਾਂਦੀ ਹੈ ਸਿਸਟਮ ਵੱਲ, ਹਕੂਮਤ ਵੱਲ, ਬਈ ਚੱਪੇ ਚੱਪੇ ਦੀ ਨਿਗਰਾਨੀ ਰੱਖਣ ਵਾਲੇ ਜਿਹੜੇ ਪੁਲਿਸ ਵਾਲੇ ਨੇ, ਪੈਰਾਮਿਲਟਰੀ ਫੋਰਸਿਸ ਨੇ, CID ਵਾਲੇ ਨੇ, ਏਜੰਸੀਜ਼ ਵਾਲੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਆਪਣੇ ਦੇਸ਼ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਧਾਰਮਿਕ ਸਥਾਨਾਂ ਦੇ ਵਿੱਚ ਕੀ ਹੋ ਰਿਹਾ। ਜਦੋਂ ਉਸ ਤੋਂ 5-4 ਸਾਲ ਪਹਿਲਾਂ, 2 ਸਾਲ ਪਹਿਲਾਂ ਕਤਲੋਗਾਰਤ ਵੀ ਮਾੜੀ ਸ਼ੁਰੂ ਹੋ ਗਈ ਸੀ, ਸ਼ਰੇਆਮ ਹਥਿਆਰ ਜਾਣੇ ਸ਼ੁਰੂ ਹੋ ਗਏ ਸੀ, ਤਾਂ ਬਹੁਤ ਸਾਰੇ ਜਿਹੜੇ ਸੂਝਵਾਨ ਬੰਦੇ ਨੇ ਜਿਹੜੇ ਇਹਨਾਂ ਘਟਨਾਵਾਂ ਨੂੰ ਬੜੀ ਡੂੰਘਿਆਈ ਦੇ ਵਿੱਚ ਵੇਖਦੇ ਨੇ, ਉਹਨਾਂ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਵੀ ਅਸਲ ਦੇ ਵਿੱਚ ਹਥਿਆਰ ਤਾਂ ਸਪਲਾਈ ਸਰਕਾਰ ਨੇ ਕੀਤੇ ਸੀ ਵੱਡੇ ਪੱਧਰ ਦੇ ਉੱਤੇ, ਅਤੇ ਸਰਕਾਰ ਨੂੰ ਪਤਾ ਸੀ, ਏਜੰਸੀਜ਼ ਨੂੰ ਪਤਾ ਸੀ। ਐਡੀ ਵੱਡੀ ਪੱਧਰ 'ਤੇ ਕਤਲੇਆਮ ਹੋਇਆ ਦੋਸਤੋ, ਐਡੀ ਵੱਡੀ ਪੱਧਰ 'ਤੇ ਕਤਲੇਆਮ ਹੋਇਆ, ਅਤੇ 10 ਦਿਨ 7-8 ਤੋਂ ਲੈ ਕੇ 10 ਦਿਨ ਸੀ ਜਿਹੜੇ ਉਹ ਲੋਕਾਂ ਲੋਕ ਜਾਣੀ ਜੇ ਸਾਹ ਵੀ ਲੈਂਦੇ ਸੀ ਨਾ, ਤਾਂ ਲੋਕਾਂ ਨੂੰ ਆਮ ਲੋਕਾਂ ਨੂੰ ਡਰ ਲੱਗਦਾ ਸੀ। ਬੱਸਾਂ ਬੰਦ, ਕਰਫਿਊ ਵਾਲਾ ਮਾਹੌਲ, ਅਤੇ ਹੋਰ ਵੀ ਤੁਹਾਨੂੰ ਹੈਰਾਨੀ ਦੀ ਗੱਲ ਦੱਸਦਾ, ਜਿਹੜੇ ਨੌਜਵਾਨ ਦੇ ਪੱਗ ਬੰਨ੍ਹੀ ਹੁੰਦੀ ਸੀ, ਪਟਕਾ ਬੰਨਿਆ ਹੁੰਦਾ ਸੀ, ਸਿਰ ਦੇ ਉੱਤੇ ਕੇਸ ਰੱਖੇ ਹੁੰਦੇ ਸੀ, ਉਹਨੂੰ ਫੌਜ ਵਾਲੇ ਇੱਕ ਵੱਖਰੀ ਨਿਗਾਹਾਂ ਵੇਖਦੇ ਸੀ। ਹੁਣ ਇਕੱਲਾ ਕਿਹੜਾ ਬੰਦਾ ਕਰ ਕੀ ਸਕਦਾ? ਇਹ ਜਿਹੜਾ ਮਾਹੌਲ ਇਹਨੇ ਪੰਜਾਬੀਆਂ ਦੇ ਵਿੱਚ, ਖਾਸ ਕਰਕੇ ਸਿੱਖ ਨੌਜਵਾਨਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਵਿਦਰੋਹ ਆ ਜਿਹੜਾ ਭਰਤਾ, ਅਤੇ ਉਸ ਵਿਦਰੋਹ ਦੇ ਸਿੱਟੇ ਅਸੀਂ ਫਿਰ ਆਉਣ ਵਾਲੇ 4-5 ਸਾਲਾਂ ਦੇ ਵਿੱਚ ਵੇਖੇ। ਅਲੱਗ ਅਲੱਗ ਧਿਰਾਂ ਨੇ ਇਹਨਾਂ ਨੌਜਵਾਨਾਂ ਨੂੰ ਆਪੋ ਆਪਣੇ ਮਫਾਦਾਂ ਲਈ ਵਰਤਿਆ ਅਤੇ ਪੰਜਾਬ ਨੂੰ ਅੱਗ ਦੀ ਭੱਠੀ ਦੇ ਵਿੱਚ ਸਿੱਟਿਆ। ਸਿਵੇ ਆ ਜਿਹੜੇ ਉਹ ਲਗਾਤਾਰ ਬਲਦੇ ਰਹੇ 5-6 ਸਾਲ, ਬਾਹਰੋਂ ਵੀ ਹਥਿਆਰ ਆਉਂਦੇ ਰਹੇ, ਉੱਧਰੋਂ ਪੁਲਿਸ ਵਾਲੇ ਸਿੱਖ ਨੌਜਵਾਨਾਂ ਨੂੰ ਫੜ ਕੇ ਮਾਰਦੇ ਸੀ, ਜਿਹਦਾ ਕੋਈ ਕਸੂਰ ਵੀ ਨਹੀਂ ਸੀ ਉਹਨੂੰ ਵੀ ਚੱਕ ਕੇ ਲੈ ਜਾਂਦੇ ਸੀ, ਅਤੇ ਉੱਧਰੋਂ ਕੁਝ ਸਿਰ ਫਿਰੇ ਮੁੰਡੇ ਸੀ ਜਿਹੜੇ ਉਹ ਬੱਸਾਂ 'ਚੋਂ ਕੱਢ ਕੇ ਮਾਰ ਦਿੰਦੇ ਸੀ, ਜਿਹਦੇ ਵਾਲ ਨਹੀਂ ਸੀ ਕੱਟੇ ਹੁੰਦੇ। ਉਸ ਤੋਂ ਬਾਅਦ ਫਿਰ ਨਵੰਬਰ 84 ਵੀ ਦੇਖਿਆ, ਉਹਦੇ ਬਾਰੇ ਪੜ੍ਹਿਆ ਤੁਸੀਂ ਸਾਰਾ ਕੁਝ। ਬਹੁਤ ਸਾਰੇ ਲੋਕ ਇੱਥੇ ਹੈਗੇ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਉਹਦੇ 'ਚ ਮਾਰੇ ਗਏ, ਕਈਆਂ ਦੇ ਰਿਸ਼ਤੇਦਾਰ ਬਚ ਗਏ। ਇਹ ਪੂਰੇ ਦੀ ਪੂਰੀ ਮਤਲਬ ਇੱਕ ਸਾਜਿਸ਼ ਦੇ ਤਹਿਤ ਪੰਜਾਬ ਨੂੰ ਬਰਬਾਦ ਕੀਤਾ ਗਿਆ। ਉਹਨਾਂ ਦਿਨਾਂ ਬਾਰੇ ਜਦੋਂ ਅੱਜ ਸੋਚਦੇ ਹਾਂ, ਉਹ 5-7-10 ਸਾਲ ਦਾ ਜਿਹੜਾ ਸਮਾਂ, ਅਤੇ ਵਾਕਿਆ ਹੀ ਦੋਸਤੋ ਲੂੰ ਕੰਡੇ ਖੜ੍ਹੇ ਹੋ ਜਾਂਦੇ ਨੇ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਰਿਵਾਰਕ ਮੈਂਬਰ ਗੁਆ ਲਏ, ਜਿਹੜੇ ਇਸ ਨਿਹੱਕੀ ਜੰਗ ਦੀ ਭੇਟ ਚੜ੍ਹ ਗਏ, ਈਵਨ ਭਾਵੇਂ ਪੁਲਿਸ ਵਾਲੇ ਵੀ ਹੋਣ, ਉਹ ਵੀ ਲੋਕਾਂ ਦੇ ਮੁੰਡੇ ਹੀ ਸੀ। ਜਿਹੜੇ ਸਿੱਖ ਨੌਜਵਾਨ ਸੀ ਉਹ ਵੀ ਲੋਕਾਂ ਦੇ ਮੁੰਡੇ ਹੀ ਸੀ। ਜਿਨ੍ਹਾਂ ਦੇ ਕੇਸ ਕੱਟੇ ਹੋਏ ਸੀ ਉਹਨਾਂ ਨੂੰ ਮਾਰਿਆ ਗਿਆ, ਉਹ ਵੀ ਲੋਕਾਂ ਦੇ ਮੁੰਡੇ ਹੀ ਸੀ। ਮਤਲਬ ਹਕੂਮਤ ਆ ਜਿਹੜੀ, ਜਿਹਨੇ ਸਾਰਾ ਕੁਝ ਕੰਟਰੋਲ ਕਰਨਾ ਹੁੰਦਾ, ਜਿਹਨੇ ਮਿੰਟ 'ਤੇ ਗਵਰਨ ਕਰਨਾ ਹੁੰਦਾ ਹਰ ਇੱਕ ਚੀਜ਼ ਨੂੰ, ਉਹ ਸੁੱਤੀ ਰਹੀ। ਅਤੇ ਕਿਤੇ ਕਿਤੇ ਐਂ ਲੱਗਦਾ ਵੀ ਉਹ ਜਿਹੜਾ 84 ਦਾ ਦੌਰ ਸੀ ਨਾ, ਇਹ ਤਾਂ ਭਾਵੇਂ ਉਦੋਂ ਚਲੋ ਖਤਮ ਹੋ ਗਿਆ, ਪਰ ਇਹਦੇ ਜ਼ਖਮ ਰਿਸਦੇ ਰਹੇ, ਅਤੇ ਡਰ ਇਸ ਗੱਲ ਦਾ ਲੱਗਦਾ ਬਈ ਲੋਕਾਂ 'ਚ ਇੰਨੀ ਧਾਰਮਿਕ ਕੱਟੜਤਾ ਭਰਤੀ, ਹਾਕਮ ਜਮਾਤਾਂ ਨੂੰ ਇੱਕ ਨਵਾਂ ਰਸਤਾ ਲੱਭ ਗਿਆ ਵੀ ਜਦੋਂ ਤੁਸੀਂ ਵੋਟਾਂ ਲੈਣੀਆਂ ਨੇ ਨਾ ਬਹੁ ਗਿਣਤੀ ਦੀਆਂ, ਤੁਸੀਂ ਬਸ ਕਿਸੇ ਘੱਟ ਗਿਣਤੀ ਨੂੰ ਆਪਣਾ ਜਬਰ ਦਾ ਨਿਸ਼ਾਨਾ ਬਣਾ ਦਿਓ, ਅਤੇ ਬਹੁ ਗਿਣਤੀ ਵਾਲੇ ਬੜੇ ਆਰਾਮ ਨਾਲ ਵੋਟਾਂ ਪਾ ਦਿੰਦੇ ਨੇ ਲੋਕਾਂ ਦੇ ਵਿੱਚ। ਬਸ ਇੰਨਾ ਹੀ ਪ੍ਰਚਾਰੋ ਤੁਸੀਂ ਬਈ ਇਹ ਜੀ ਵਿਦੇਸ਼ਾਂ ਤੋਂ ਆਈਆਂ ਹੋਈਆਂ ਬੰਦੂਕਾਂ ਨੇ, ਸਾਡੀ ਏਕਤਾ ਅਖੰਡਤਾ ਨੂੰ ਖਤਰਾ, ਸਾਡੀ ਸਰਕਾਰ ਨੂੰ ਖਤਰਾ, ਬਲਾ ਬਲਾ ਇਹੋ ਜਿਹੀਆਂ ਗੱਲਾਂ ਪ੍ਰਚਾਰੋ, ਅਤੇ ਫੱਟ ਲੋਕ ਆ ਜਿਹੜੇ ਵੋਟਾਂ ਪਾ ਦਿੰਦੇ ਨੇ। ਅਤੇ ਡਰ ਇਸ ਗੱਲ ਦਾ ਬਈ ਉਹ ਤਾਂ ਅੱਗ ਇਕੱਲੀ ਪੰਜਾਬ 'ਚ ਲੱਗੀ ਸੀ ਇਹੋ ਜਿਹੀ, ਅਤੇ ਹਕੂਮਤ ਆ ਜਿਹੜੀ ਕਿਤੇ ਵੀ ਕਿਸੇ ਵੀ ਥਾਂ ਦੇ ਉੱਤੇ ਇਹੋ ਜਿਹੀ ਅੱਗ ਲਾ ਕੇ ਕਦੇ ਵੀ ਲੋਕਾਂ ਨੂੰ ਮੌਤ ਦੀ ਭੱਠੀ ਦੇ ਵਿੱਚ ਧੱਕ ਸਕਦੀ ਆ। ਆ ਮਸਜਿਦਾਂ ਦੇ ਵਿੱਚੋਂ ਥਾਂ ਥਾਂ ਤੋਂ ਸ਼ਿਵਲਿੰਗ ਲੱਭ ਰਹੇ ਨੇ, ਕਿਉਂ ਲੱਭ ਰਹੇ ਨੇ ਇਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਜਦੋਂ ਤੁਸੀਂ ਪੜ੍ਹੋਗੇ, ਤਾਂ ਤੁਹਾਨੂੰ ਇਹ ਖਦਸ਼ੇ ਬਹੁਤ ਸਾਲ ਪਹਿਲਾਂ ਜ਼ਾਹਰ ਕਰਤੇ ਸੀ ਲੋਕਾਂ ਨੇ ਵੀ ਇਹ ਜੀ ਕੋਈ ਰਣਨੀਤੀ ਹੈ ਜਿਹੜੀ ਉਹ ਭਾਰਤ ਦੇ ਵਿੱਚ ਖੇਲੀ ਜਾਊਗੀ ਹੌਲੀ ਹੌਲੀ। ਬਾਬਰੀ ਮਸਜਿਦ ਦਾ ਢਾਇਆ ਜਾਣਾ ਅਸੀਂ ਦੇਖਦੇ ਹਾਂ, ਜਿਵੇਂ ਅਕਾਲ ਤਖ਼ਤ ਢਾਇਆ, ਬਾਬਰੀ ਮਸਜਿਦ ਢਾਈ, ਹੋਰ ਜਿਹੜੇ ਹੋਰਾਂ ਧਰਮਾਂ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਆਲੇ ਦੁਆਲੇ ਵੀ ਮਾਹੌਲ ਇਹੋ ਜਿਹਾ ਤਿਆਰ ਕਰਕੇ, ਅਤੇ ਅਖੀਰ ਦੇ ਉੱਤੇ ਮਤਲਬ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰਨਾ ਅਤੇ ਇਸ ਗੱਲ ਲਈ ਤਿਆਰ ਕਰਨਾ ਕਿ ਭਾਰਤ ਵੀ ਇੱਕ ਧਰਮ ਦਾ ਦੇਸ਼ ਹੈ। ਦੋਸਤੋ ਧਰਮ ਨਿਰਪੱਖਤਾ ਜਿਹੜੀ ਉਹ ਸਾਨੂੰ ਇਹ ਸਿਖਾਉਂਦੀ ਹੈ ਬਈ ਇੱਕ ਸਰਕਾਰ ਆ ਜਿਹੜੀ ਉਹ ਆ ਜਿਹੜੀ ਉਹ ਧਰਮ ਨਿਰਪੱਖ ਹੋਣੀ ਚਾਹੀਦੀ ਹੈ, ਉਹਨੂੰ ਕਿਸੇ ਵਿਸ਼ੇਸ਼ ਧਰਮ ਦੇ ਹੱਕ ਦੇ ਵਿੱਚ ਸਟੈਂਡ ਨਹੀਂ ਲੈਣਾ ਚਾਹੀਦਾ। ਸਾਰੇ ਧਰਮ ਬਰਾਬਰ ਨੇ। ਕੋਈ ਬੰਦਾ ਕਿਸੇ ਵੀ ਧਰਮ ਨੂੰ ਮੰਨੇ ਜਾਂ ਨਾ ਮੰਨੇ, ਇਹ ਉਹਦੀ ਨਿੱਜੀ ਆਜ਼ਾਦੀ ਆ। ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਬਈ ਅੱਜ ਤੋਂ 500 ਸਾਲ ਪਹਿਲਾਂ ਜੀ ਇੱਥੇ ਮੰਦਰ ਸੀਗਾ, ਮਸਜਿਦ ਬਣਾਤੀ, ਅੱਜ ਨਹੀਂ ਢਾ ਸਕਦੇ। 500 ਸਾਲ ਪਹਿਲਾਂ ਦੀਆਂ ਗੱਲਾਂ ਨੇ ਜਿਹਦਾ ਕੋਈ ਪ੍ਰੂਫ ਨਹੀਂ, ਪਤਾ ਨਹੀਂ ਉੱਥੇ ਢਾਈ ਵੀ ਆ ਕਿ ਨਹੀਂ ਵੀ ਢਾਈ। ਬਾਕੀ ਇਤਿਹਾਸਕਾਰ ਦੱਸਦੇ ਨੇ ਵੀ ਇਹੋ ਜਿਹੀਆਂ ਕੋਈ ਘਟਨਾਵਾਂ ਨਹੀਂ ਵਾਪਰੀਆਂ ਭਾਰਤ ਦੇ ਵਿੱਚ, ਪਰ ਜਾਣਬੁੱਝ ਕੇ ਇੱਕ ਮਾਹੌਲ ਆ ਜਿਹੜਾ ਉਹੋ ਜਿਹਾ ਤਿਆਰ ਕੀਤਾ ਜਾ ਰਿਹਾ, ਜਿਹੋ ਜਿਹਾ ਮਾਹੌਲ 84 ਦੇ ਵਿੱਚ ਸੀ। ਲਓ ਜੀ, ਸਾਡੇ ਨਾਲ ਸਾਡੇ ਸਪੋਂਸਰ ਹਾਜ਼ਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਆਪਾਂ ਬਾਅਦ 'ਚ ਆਪਣੀ ਗੱਲ ਨੂੰ ਕੰਟੀਨਿਊ ਰੱਖਾਂਗੇ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਸਾਡੇ ਨਾਲ ਹਾਜ਼ਰ ਨੇ। ਬਰਾੜ ਸਾਹਿਬ, ਨਿੱਕਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਹੁਤ ਬਹੁਤ ਧੰਨਵਾਦ ਬਾਦਸ਼ ਸਾਹਿਬ ਤੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ।
ਸਤਿ ਸ਼੍ਰੀ ਅਕਾਲ ਜੀ। ਆਪਾਂ ਵਨ ਬਾਈ ਵਨ ਇਹ ਗੱਲਾਂ ਕਰੀਏ ਜੀ ਅੱਜ, ਬਈ ਇੰਸ਼ੋਰੈਂਸ ਤੇ ਇੰਸ਼ੋਰੈਂਸ ਦੀ ਜ਼ਰੂਰਤ ਅਤੇ ਨਾਲ ਦੀ ਨਾਲ ਜਿਹੜੇ ਪੈਸੇ ਆਪਾਂ ਜੋੜ ਕੇ ਰੱਖੇ ਹੁੰਦੇ ਨੇ ਉਹਨਾਂ ਦੀ ਯੋਗ ਤਰੀਕੇ ਦੇ ਨਾਲ ਵਰਤੋਂ ਅਤੇ ਪਹਿਲਾਂ ਉਹ ਹੌਲੀ ਹੌਲੀ ਜੋੜਨ ਦੀ ਆਦਤ, ਇਹਨਾਂ ਤਿੰਨਾਂ ਗੱਲਾਂ ਬਾਰੇ ਇੱਕ ਇੱਕ ਕਰਕੇ ਦੱਸੋ ਜੀ।
ਬਿਲਕੁਲ ਡਾਕਟਰ ਸਾਹਿਬ, ਪਹਿਲਾਂ ਗੱਲ ਸਟਾਰਟ ਹੁੰਦੀ ਹੈ ਜੀ ਆਪਣੀ, ਜੋ ਆਪਾਂ ਅਰਨਿੰਗ ਕਰਦੇ ਹਾਂ, ਪੈਸਾ ਕਮਾਉਂਦੇ ਹਾਂ, ਚਾਹੇ ਸਾਡਾ ਬਿਜ਼ਨਸ ਆ, ਚਾਹੇ ਅਸੀਂ ਪੇਰੋਲ ਤੇ ਹਾਂ, ਤਾਂ ਜਿਹੜਾ ਪੈਸਾ ਸਾਡੇ ਘਰੇ ਆਉਂਦਾ, ਸੋ ਹਮੇਸ਼ਾ ਰੂਲ ਆਫ ਥੰਬ ਇਹ ਆ ਵੀ ਪੇ ਯੂਅਰ ਸੈਲਫ ਫਸਟ। ਉਹਦਾ ਮਤਲਬ ਇਹ ਹੈ ਕਿ ਤੁਸੀਂ ਆਪਦੀ ਜਦੋਂ ਪੇ ਚੈੱਕ ਆਉਂਦਾ ਤਾਂ ਆਪਦੇ ਵਾਸਤੇ ਜਿਹੜਾ ਹੈਗਾ ਘੱਟੋ ਘੱਟ 10-15% ਆਪਦਾ ਜਿਹੜਾ ਹੈਗਾ ਆਪਦੇ ਵਾਸਤੇ ਕੱਢੋ, ਉਹਨੂੰ ਰਾਈਟ ਵੇ ਸੇਵਿੰਗ ਦੇ ਵਿੱਚ ਪਾਓ। ਫਿਰ ਤੁਸੀਂ ਬਜਟ ਬਣਾਓ ਆਪਦਾ ਵੀ ਜੋ ਖਰਚਾ ਆਉਂਦਾ, ਜੋ ਸਾਡੀ ਪੇ ਆਉਂਦੀ ਆ, ਸਾਡੇ ਖਰਚੇ ਕਿੰਨੇ ਨੇ, ਤੇ ਕਈ ਖਰਚੇ ਜਿਹੜੇ ਹੈਗੇ ਨੇ ਉਹ ਸਟੇਬਲ ਨਹੀਂ ਹੁੰਦੇ ਗੇ। ਫੋਰ ਐਗਜ਼ਾਮਪਲ ਵੀ ਜੇ ਸਾਡੀ ਵੇਰੀਏਬਲ ਮੋਰਗੇਜ ਲਈ ਹੋਈ ਆ, ਉਹਦੀ ਹੁਣ ਕਿਸ਼ਤ ਵੱਧ ਜਾਣੀ ਆ, ਸਾਡੇ ਕਈ ਜਿਹੜੇ ਫੋਰ ਐਗਜ਼ਾਮਪਲ ਗਰੋਸਰੀ ਵੱਧ ਗਈ ਆ, ਗੈਸ ਵੱਧ ਗਈ ਆ, ਤੋ ਉਹਨਾਂ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਖਰਚਾ ਵੱਧ ਗਿਆ, ਉਹ ਅਸੀਂ ਕਿਵੇਂ ਉਹਨੂੰ ਆਫਸੈਟ ਕਰ ਸਕਦੇ ਹਾਂ? ਉਹ ਜਿਹੜਾ ਖਰਚਾ ਉਹ ਇਨਵੈਸਟਮੈਂਟ ਨਾਲ ਹੋਏਗਾ, ਜਿਹੜਾ ਤੁਸੀਂ ਪੈਸੇ ਆਪਦੇ ਵਾਸਤੇ ਕੱਢੇ ਆ ਉਹਨੂੰ ਇਨਵੈਸਟ ਕਰੋਗੇ, ਤਾਂ ਕਿ ਜਿਵੇਂ ਜਿਵੇਂ ਫੋਰ ਐਗਜ਼ਾਮਪਲ ਜੇ ਸਾਡਾ ਮੋਰਗੇਜ ਤੇ ਰੇਟ ਵਧਿਆ ਤਾਂ ਸਾਡਾ ਸੇਵਿੰਗ ਰੇਟ ਵੀ ਵਧਿਆ। ਜਿਹੜੀ ਜੀ ਆਈ ਸੀ ਤੁਹਾਨੂੰ 5 ਸਾਲ ਅੱਜ ਤੋਂ 6 ਮਹੀਨੇ ਪਹਿਲਾਂ ਕੋਈ ਤਕਰੀਬਨ 2% ਤੋਂ ਘੱਟ ਦੇ ਰਹੀ ਸੀ, ਉਹ ਅੱਜ ਤਕਰੀਬਨ 4% ਦੇ ਨੇੜੇ ਤੁਹਾਨੂੰ ਜਿਹੜੀ ਹੈਗੀ ਆ ਸੇਵਿੰਗ ਦੇ ਰਹੀ ਆ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਨਵੈਸਟਮੈਂਟ ਕਰੋ ਤਾਂ ਕਿ ਜਿਹੜਾ ਤੁਹਾਡਾ ਖਰਚਾ ਵਧਿਆ ਹੋਇਆ ਉਹਨੂੰ ਤੁਸੀਂ ਜਿਹੜਾ ਹੈਗਾ ਆਫਸੈਟ ਕਰ ਸਕੋ। ਦੂਸਰੀ ਚੀਜ਼ ਇਹ ਵੀ ਇੰਸ਼ੋਰੈਂਸ ਆ ਜਿਹੜੀ, ਇਹ ਜੀ ਇੱਕ ਵਾਈਟਲ ਜਿਹੜਾ ਪਾਰਟ ਪਲੇ ਕਰਦਾ ਸਾਡੀ ਲਾਈਫ ਦੇ ਵਿੱਚ, ਕਿ ਅਸੀਂ ਬੈਕ ਹੋਮ ਸੀ ਸਾਡੇ ਕੋਲੇ, ਫੋਰ ਐਗਜ਼ਾਮਪਲ ਇਨਸੈਸਟਰਲ ਪ੍ਰੋਪਰਟੀ ਸੀਗੀਆਂ ਜਾਂ ਘਰ ਸੀਗੇ ਜਿਹੜੇ ਸਾਡੇ ਬਜ਼ੁਰਗਾਂ ਤੋਂ ਆਏ, ਕੋਈ ਮੋਰਗੇਜ ਦਾ ਕੋਈ ਲੈਣਾ ਦੇਣਾ ਸੀ ਨਹੀਂ ਸੀ ਉਹਦੇ ਤੇ, ਪਰ ਇੱਥੇ ਹਰ ਚੀਜ਼ ਜਿਹੜੀ ਹੈਗੀ ਆ ਮੁੱਲ ਦੀ ਆ ਜੀ। ਸੋ ਜੇ ਅਸੀਂ ਅੱਜ ਪੈਸਾ ਕਮਾਉਂਦੇ ਹਾਂ, ਸੋ ਵੀ ਆਰ ਬੇਸਿਕਲੀ ਹੈਂਡ ਟੂ ਮਾਊਥ, ਚਾਹੇ ਉਹ ਅਸੀਂ ਬਿਜ਼ਨਸਮੈਨ ਆ, ਚਾਹੇ ਵੱਧ ਕਮਾਉਂਦੇ ਘੱਟ ਕਮਾਉਂਦੇ, ਉਹੋ ਜਿਹੇ ਸਾਡੇ ਖਰਚੇ ਨੇ। ਪਰ ਕੱਲ ਨੂੰ ਤੁਸੀਂ ਦੇਖੋ ਵੀ ਜੇ ਸਿਕਨੈਸ ਆ ਜਾਂਦੀ ਆ ਜਾਂ ਇੰਜਰੀ ਹੋ ਜਾਂਦੀ ਆ, ਕੋਈ ਐਕਸੀਡੈਂਟ ਹੋ ਜਾਂਦਾ, ਤਾਂ ਅਸੀਂ ਜੇ ਘਰੇ ਬਹਿ ਗਏ, ਸੋ ਵੀ ਆਰ ਨਾਟ ਕੈਪੇਬਲ ਆਫ ਗੋਇੰਗ ਬੈਕ ਟੂ ਵਰਕ, ਤੇ ਸਾਡੇ ਖਰਚੇ ਤਾਂ ਘਟਣੇ ਨਹੀਂ ਗਏ ਸਾਡੇ ਘਰ ਦੇ ਵਿੱਚ। ਜੇ ਸਾਡਾ ਘਰ ਵੀ ਅੱਜ ਪੇ ਅਪ ਹੋਵੇ ਤਾਂ ਫਿਰ ਵੀ ਤੁਹਾਡੀਆਂ ਯੂਟੀਲਿਟੀਜ਼ ਦਾ, ਤੁਹਾਡੇ ਪ੍ਰੋਪਰਟੀ ਟੈਕਸ, ਤੁਹਾਡੀ ਇੰਸ਼ੋਰੈਂਸ, ਤੁਹਾਡੇ ਕਾਰ ਦੇ ਵਿੱਚ ਗੈਸ, ਫੂਡ ਔਨ ਟੇਬਲ, ਇਹ ਸਾਰੇ ਚੱਲਦੇ ਜਾਣੇ ਆ। ਕੀ ਅਸੀਂ ਕੋਈ ਬੈਕਅਪ ਪਲਾਨ ਰੱਖਿਆ? ਕੀ ਅਸੀਂ ਕੋਈ ਐਮਰਜੈਂਸੀ ਫੰਡ ਕ੍ਰੀਏਟ ਕਰਕੇ ਰੱਖਿਆ ਵੀ ਜੇ ਸਾਡਾ ਕੋਈ ਖਰਚਾ ਵੱਧ ਜਾਂਦਾ ਜਾਂ ਅਸੀਂ ਘਰੇ ਬਹਿ ਜਾਂਦੇ ਹਾਂ, ਸਾਡੇ ਕੋਲੇ ਓਨੀ ਸੇਵਿੰਗ ਹੋਣੀ ਚਾਹੀਦੀ? ਬੇਸਿਕਲੀ ਜੇ ਸਾਲ ਦੇ ਵਿੱਚ ਤੁਸੀਂ $1,00,000 ਕਮਾਉਂਦੇ ਤਾਂ $50,000 ਤੁਹਾਡੀ ਸੇਵਿੰਗ 'ਚ ਹੋਣਾ ਚਾਹੀਦਾ, ਤਾਂ ਕਿ ਤੁਸੀਂ 6 ਮਹੀਨੇ ਸਰਵਾਈਵ ਕਰ ਸਕੋ ਆਪਦੀ ਇੰਜਰੀ 'ਚੋਂ, ਜਿਹੜਾ ਹੈਗਾ ਰਿਕਵਰ ਹੋ ਸਕੋ ਤੇ ਫਿਰ ਕੰਮ ਤੇ ਜਾ ਸਕਦੋ, ਕਿਉਂਕਿ ਉਹ ਜਿਹੜਾ ਗੈਪ ਹੈ ਉਹ ਤੁਹਾਡੀ ਸੇਵਿੰਗ ਨੇ ਹੀ ਪੂਰਾ ਕਰਨਾ। ਜੇ ਸੇਵਿੰਗ ਨਹੀਂ ਤਾਂ ਤੁਹਾਡੇ ਕੋਲੇ ਐਡੀਕੁਏਟ ਅੱਜ ਤੋਂ ਪਲੈਨਿੰਗ ਹੋਣੀ ਚਾਹੀਦੀ ਆ ਵੀ ਅਸੀਂ ਥੋੜੇ ਥੋੜੇ ਪੈਸੇ ਅਲੱਗ ਕੱਢ ਕੇ ਉਹਨੂੰ ਸੇਵ ਕਰੀਏ, ਨਾਲ ਆਪਦੀ ਐਡੀਕੁਏਟ ਇੱਕ ਪ੍ਰੋਪਰ ਇੰਸ਼ੋਰੈਂਸ ਪਲਾਨ ਲਈਏ, ਖਾਸ ਕਰਕੇ ਤੁਹਾਡੀ ਡਿਸੇਬਿਲਿਟੀ, ਸਿਕਨੈਸ ਤੇ ਇੰਜਰੀ ਦੇ ਵਿੱਚ ਜਾਂ ਤੁਹਾਡੀ ਕ੍ਰਿਟੀਕਲ ਇਲਨੈਸ, ਕਿਉਂਕਿ ਉਹ ਬਿਮਾਰੀ ਆਉਣ ਤੱਕ ਸਾਨੂੰ ਜਿਹੜਾ ਹੈਗਾ ਉਹ ਖਰਚਾ ਜਿਹੜਾ ਹੈਗਾ ਸਾਡੇ ਕੋਲੇ ਸੇਵਿੰਗ ਹੋਣੀ ਚਾਹੀਦੀ। ਜੇ ਨਹੀਂ ਤਾਂ ਇਹ ਜਿਹੜੀਆਂ ਇੰਸ਼ੋਰੈਂਸ ਆ ਤੁਹਾਨੂੰ ਲੰਬਸਮ ਬੈਨੀਫਿਟ ਪੇ ਕਰਨਗੀਆਂ। ਉਹਦੇ ਨਾਲ ਕੀ ਆ, ਰੈਦਰ ਅਸੀਂ ਇੱਕ ਤਾਂ ਬਿਮਾਰ ਆ, ਅਸੀਂ ਹੋਰ ਬਿਮਾਰ ਹੋ ਜਾਵਾਂਗੇ ਕਿਉਂਕਿ ਇਹ ਸਾਰੇ ਖਰਚੇ ਆ ਸਾਡੇ ਸਿਰ ਤੇ ਪਏ ਆ, ਸਾਡਾ ਡੈਟ ਸਿਰ ਤੇ ਪਿਆ। ਜੇ ਸਾਡੇ ਕੋਲੇ ਐਡੀਕੁਏਟ ਕਵਰੇਜ ਹੈ, ਸਾਨੂੰ ਕੈਸ਼ ਫਲੋ ਮਿਲਦਾ, ਇਕੱਠੇ ਤੁਹਾਨੂੰ ਲੰਬਸਮ ਟੈਕਸ ਫਰੀ ਪੈਸਾ ਆਉਂਦਾ, ਉਹਦੇ ਨਾਲ ਰੈਦਰ ਦੈਨ ਯੂ ਆਰ ਵਰਿੰਗ ਅਬਾਊਟ ਯੂਅਰ ਸਿਕਨੈਸ ਤੇ ਐਕਸਪੈਂਡੀਚਰ ਡੈਟ, ਤੁਸੀਂ ਆਪਦੇ ਫੁੱਲੀ ਫੋਕਸ ਕਰ ਸਕਦੇ ਹਾਂ ਰਿਕਵਰੀ ਦੇ ਵਾਲੇ ਪਾਸੇ, ਕਿਉਂਕਿ ਤੁਹਾਡੇ ਜਿਹੜੇ ਉਹ ਲਮਸਮ ਪੈਸਾ ਤੁਹਾਨੂੰ ਟੈਕਸ ਫ੍ਰੀ ਹੋਣਾ, ਉਹਦੇ ਨਾਲ ਤੁਹਾਡੇ ਜਿਹੜੇ ਖਰਚੇ ਆ ਸਾਰੇ ਪੂਰੇ ਹੋ ਜਾਣੇ ਆ। ਨਹੀਂ ਤਾਂ ਕੀ ਹੈ ਕਿ ਇਹ ਤੁਹਾਡਾ ਜਿਹੜਾ ਇੰਸ਼ੋਰੈਂਸ ਆ, ਇੱਕ ਤਾਂ ਤੁਹਾਡਾ ਲਾਈਫ ਸਟਾਈਲ ਮੇਨਟੇਨ ਕਰਕੇ ਰੱਖਦਾ, ਦੂਸਰੀ ਚੀਜ਼ ਤੁਹਾਡੇ ਕੋਲੇ ਜੇ ਪਲਾਨ ਨਹੀਂ, ਸੇਵਿੰਗ ਨਹੀਂ, ਤਾਂ ਤੁਹਾਡੀ ਜਿਹੜੀ ਸੇਵਿੰਗ ਕੀਤੀ ਹੋਈ ਆ ਉਹ ਵੀ ਸਰ ਡਿਪਲੀਟ ਹੋ ਜਾਣੀ ਆ। ਹੁਣ ਜੇ ਅਸੀਂ $1,00,000 ਕਮਾਉਂਦੇ ਸੀ ਤੇ ਇੱਕ ਸਾਲ ਵੀ ਅਸੀਂ ਨਹੀਂ ਕਮਾਇਆ ਤਾਂ $1,00,000 ਤਾਂ ਸਾਨੂੰ ਉਹ ਚਾਹੀਦਾ ਨਾ, ਤੇ ਜੇ ਸਾਡੀ ਸੇਵਿੰਗ ਵੀ ਆ ਤਾਂ $1,00,000 ਕਿੰਨੇ ਚਿਰ ਦੇ ਵਿੱਚ ਅਸੀਂ ਸੇਵ ਕੀਤਾ ਹੋਊ ਜੇ ਸਾਡੇ ਕੋਲ ਹੈ ਵੀ। ਜੇ ਸਾਡੇ ਕੋਲ ਇੰਸ਼ੋਰੈਂਸ ਆ, ਉਹਨੇ ਇੱਕ ਤਾਂ ਤੁਹਾਨੂੰ ਲਮਸਮ ਬੈਨੀਫਿਟ ਦੇ ਕੇ ਤੁਹਾਡਾ ਲਾਈਫ ਸਟਾਈਲ ਮੇਨਟੇਨ ਕਰਨਾ, ਦੂਸਰੀ ਜਿਹੜੀ ਤੁਹਾਡੀ ਸੇਵਿੰਗ ਆ ਉਹਨੂੰ ਵੀ ਮੇਨਟੇਨ ਕਰਕੇ ਰੱਖਣਾ। ਸੋ ਇਹ ਖਾਸ ਖਿਆਲ ਰੱਖਿਆ ਜਾਵੇ, ਤੁਸੀਂ ਆਪਦੇ ਐਡਵਾਈਜ਼ਰ ਦੇ ਨਾਲ ਬੈਠੋ, ਪਲੈਨਿੰਗ ਕਰੋ। ਤੁਹਾਡੇ ਕੋਲ ਅਗਰ ਕਵਰੇਜ ਹੈ ਨਹੀਂ ਤਾਂ ਕਵਰੇਜ ਲੈਣੀ ਚਾਹੀਦੀ ਆ, ਜੇ ਤੁਹਾਡੇ ਕੋਲ ਪ੍ਰੋਪਰ ਕਵਰੇਜ ਹੈ ਨਹੀਂ ਤਾਂ ਉਹਨੂੰ ਰਿਵਿਊ ਕਰੋ ਕਿ ਸਾਡਾ ਡੈਟ ਵੱਧ ਗਿਆ, ਸਾਡੇ ਪਿਛਲੇ 2 ਸਾਲ ਜਾਂ ਸਾਲ ਜਾਂ 5 ਸਾਲ ਦੇ ਵਿੱਚ ਕੀ ਸਿਚੁਏਸ਼ਨ ਸੀ, ਅੱਜ ਕਿਹੜੀ ਸਿਚੁਏਸ਼ਨ ਆ। ਡਿਸਕਸ ਕਰੋ, ਪ੍ਰੋਪਰ ਸੇਵਿੰਗ ਕਰੋ, ਪ੍ਰੋਪਰ ਇੰਸ਼ੋਰੈਂਸ ਲਵੋ। ਕੋਈ ਤੁਹਾਡਾ ਰਿਸ਼ਤੇਦਾਰ ਇੱਥੇ ਹੈ, ਰਿਸਕ ਨਾ ਲਓ ਕਿ ਕੱਲ ਨੂੰ ਜੇ ਉਹ ਹੀ ਐਂਡ ਅਪ ਇਨ ਅ ਹਸਪੀਟਲ ਤੁਹਾਨੂੰ ਇੰਟੈਂਸਿਵ ਕੇਅਰ ਦਾ ਦਿਹਾੜੀ ਦਾ $4,000 ਦਾ ਖਰਚਾ ਜਿਹੜਾ ਹਰ ਦਿਨ ਦਾ ਤੁਹਾਨੂੰ ਜਿਹੜਾ ਹੈਗਾ ਪੇ ਕਰਨਾ ਪੈ ਸਕਦਾ। ਸੋ ਪ੍ਰੋਪਰ ਇੰਸ਼ੋਰੈਂਸ ਲਓ। ਤੁਸੀਂ ਟਰੈਵਲ ਕਰ ਰਹੇ ਹੋ, ਕੋਈ ਰਿਸ਼ਤੇਦਾਰ ਆਇਆ, ਤੋ ਕੋਈ ਵੀ ਤੁਹਾਨੂੰ ਇੰਸ਼ੋਰੈਂਸ ਇਨਵੈਸਟਮੈਂਟ ਬਾਰੇ ਸਵਾਲ ਹੈ, ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ। ਮਾਈ ਨੰਬਰ ਇਜ਼ 416-917-1456, 416-917-1456। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ,
ਤੁਹਾਡੀ ਮਿਹਰਬਾਨੀ ਬਰਾੜ ਸਾਹਿਬ। ਲਓ ਦੋਸਤੋ, ਤੁਹਾਨੂੰ ਇੱਕ ਬਹੁਤ ਹੀ ਜ਼ਰੂਰੀ ਸੁਨੇਹਾ ਦੇਣ ਲੱਗਿਆ, ਤੁਹਾਡੇ ਕੰਮ ਦੀ ਇਹ ਗੱਲ ਹੈਗੀ ਆ, ਜੌਬ ਓਪਰਚੁਨਿਟੀ ਆ ਇਹ। ਡਿਲੀਵਰੀ ਡਰਾਈਵਰ, ਡਿਲੀਵਰੀ ਟਰੱਕ ਡਰਾਈਵਰ ਆ ਜਿਹੜੇ, ਉਹ ਹਾਇਰ ਕਰ ਰਹੇ ਨੇ ਸੋਢੀ ਫਰਨੀਚਰ ਵਾਲੇ। ਇਹ ਡਿਲੀਵਰੀ ਡਰਾਈਵਰ ਆ ਜਿਹੜੇ, ਦੇਖੋ ਇਹਨਾਂ ਨੂੰ ਇੱਕ ਤਾਂ ਬਈ $20 ਘੰਟੇ ਦੇ ਦਿੱਤੇ ਜਾਣਗੇ, $20 ਆਵਰਲੀ ਸੈਲਰੀ ਦਿੱਤੀ ਜਾਊਗੀ, ਨਾਲ ਹੀ ਫਰਨੀਚਰ ਡਿਲੀਵਰੀ ਦੇ ਉੱਤੇ ਕਮਿਸ਼ਨ ਦਿੱਤਾ ਜਾਊਗਾ, ਨਾਲ ਹੀ $5,000 ਐਨੂਅਲ ਬੋਨਸ ਦਿੱਤਾ ਜਾਊਗਾ, ਅਤੇ ਇਸ ਤੋਂ ਵੀ ਵੱਧ ਕੰਪਨੀ ਪੇਡ 92% ਮੈਡੀਕਲ ਇੰਸ਼ੋਰੈਂਸ ਬੈਨੀਫਿਟਸ। ਇੰਨੀਆਂ ਸਹੂਲਤਾਂ ਦੋਸਤੋ, ਸੋਢੀ ਫਰਨੀਚਰ, 416-836-6974 ਇਹਨਾਂ ਦਾ ਨੰਬਰ ਆ, 416-836-6974। ਨੋਟ ਕਰ ਲਓ ਨੰਬਰ, ਕਿਸੇ ਭਰਾ ਦਾ ਹੋਰ ਦਾ ਫਾਇਦਾ ਹੋ ਜਾਊਗਾ। ਜੌਬ ਚਾਹੀਦੀ ਆ, ਜੌਬ ਚਾਹੀਦੀ ਆ ਤੁਹਾਨੂੰ, ਡਿਲੀਵਰੀ ਡਰਾਈਵਰ ਦੀ ਜੌਬ ਹੈਗੀ ਆ ਇਹ। ਡਿਲੀਵਰੀ ਡਰਾਈਵਰ ਹਾਇਰ ਕਰ ਰਹੇ ਨੇ, ਟਰੱਕ ਡਰਾਈਵਰ ਜਿਹੜੇ ਡਿਲੀਵਰੀ ਵਾਸਤੇ ਸੋਢੀ ਫਰਨੀਚਰ ਵਾਲੇ ਹਾਇਰ ਕਰ ਰਹੇ ਨੇ, $20 ਘੰਟੇ ਦੇ ਮਿਲਣੇ ਨੇ ਤੁਹਾਨੂੰ, ਫਰਨੀਚਰ ਡਿਲੀਵਰੀ 'ਤੇ ਅੱਡ ਕਮਿਸ਼ਨ ਮਿਲਣਾ, $5,000 ਦਾ ਬੋਨਸ ਮਿਲਣਾ। ਫਿਰ ਜਿਹੜੀ ਤੁਸੀਂ ਜਿਹੜੀ ਮੈਡੀਕਲ ਇੰਸ਼ੋਰੈਂਸ ਆ ਉਹ 92% ਜਿਹੜਾ ਹੈਗਾ, 92% ਉਹ ਕੰਪਨੀ ਨੇ ਪੇ ਕਰਨਾ। ਲਓ ਜੀ, ਇੰਨੀਆਂ ਵੱਧ ਇੱਥੋਂ ਇਸ ਤੋਂ ਵਧੀਆ ਸਹੂਲਤਾਂ ਫਿਰ ਹੋਰ ਕਿੱਥੇ ਹੋਣਗੀਆਂ, ਦੱਸ ਦਿਓ। ਅਤੇ ਨਹੀਂ ਤਾਂ ਫਿਰ ਕਾਲ ਕਰ ਲਿਓ, 416-836-6974, 416-836-6974 ਨੰਬਰ ਆ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, $35 ਦੇ, ਹੁਣ ਸਾਰੇ ਹੀ $9.99 ਦੇ।
ਪੱਗਾਂ ਦਾ ਕੱਪੜਾ ਸਿਰਫ $1.9 ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਐਗਲਿੰਗਟਨ ਐਵਨਿਊ ਈਸਟ, 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਤੁਸੀਂ ਇੰਡੀਆ ਨੂੰ ਜਾਣ ਦੀ ਪਲੈਨਿੰਗ ਬਣਾ ਰਹੇ ਹੋ ਤਾਂ ਅਮਨ ਟਰੈਵਲਸ ਵਾਲਿਆਂ ਨੇ ਬਹੁਤ ਵਧੀਆ ਡੀਲ ਲਾਈ ਹੋਈ ਹੈ। ਵੈਸੇ ਵੀ ਕਿਤੇ ਤੁਸੀਂ ਟਿਕਟ ਲੈਣੀ ਹੈ ਐਰੋਪਲੇਨ ਦੀ ਤਾਂ ਫਿਰ ਤੁਸੀਂ ਅਮਨ ਟਰੈਵਲ ਵਾਲੇ ਨੂੰ ਕਾਲ ਕਰਨਾ। ਇਹ ਜਿਹੜੀ ਡੀਲ ਕੀ ਲਾਈ ਹੋਈ ਹੈ ਇਹਨਾਂ ਨੇ ਇੰਡੀਆ ਨੂੰ ਜਾਣ ਵਾਸਤੇ, ਇਹ ਵੀ ਸੁਣ ਲਓ। ਇਹ ਕਹਿੰਦੇ ਜੂਨ 'ਚ ਜਾ ਰਹੇ ਹੋ ਜਾਂ ਫਸਟ ਵੀਕ ਆਫ ਜੁਲਾਈ 'ਚ ਜਾ ਰਹੇ ਹੋ ਅਤੇ ਅਗਸਤ ਦੇ ਵਿੱਚ ਤੁਸੀਂ ਆਉਣਾ ਵਾਪਸ, ਅਤੇ ਫਿਰ ਟੋਰੋਂਟੋ ਤੋਂ ਡੈਲੀ ਅਤੇ ਰਿਟਰਨ ਤੁਸੀਂ ਟਿਕਟਾਂ ਜਿਹੜੀ ਇਹਨਾਂ ਤੋਂ ਲਓਗੇ ਜੇ ਤਾਂ ਇੱਕ ਤਾਂ ਸਸਤੀ ਹੋਊਗੀ, ਦੂਸਰਾ ਨਾਲ ਕੰਪਲੀਮੈਂਟਰੀ ਕੰਪਲੀਮੈਂਟਰੀ 3 ਤੋਂ ਲੈ ਕੇ 4 ਰਾਤਾਂ ਦਾ ਸਟੇਅ ਦੁਬਈ ਦੇ ਵਿੱਚ ਆ, ਹੋਟਲ ਅਤੇ ਨਾਲ ਵੀਜ਼ਾ, ਇਹ ਸਭ ਕੁਛ ਇਹ ਮਤਲਬ ਮੁਹੱਈਆ ਕਰਵਾਉਣਗੇ। ਕਾਲ ਕਰ ਲਿਓ ਅਮਨ ਟਰੈਵਲ ਵਾਲਿਆਂ ਨੂੰ 905-796-3535 905-796-3535 'ਤੇ ਇਹਨਾਂ ਨੂੰ ਕਾਲ ਕਰ ਲਓ ਅਤੇ ਇਹਨਾਂ ਕੋਲ ਡੀਲਸ ਲਾਈਆਂ ਹੋਈਆਂ ਜਿਹੜੀਆਂ ਟਰੈਵਲ ਵਾਸਤੇ ਉਹਨਾਂ ਦਾ ਫਾਇਦਾ ਜਿਹੜਾ ਉਹ ਉਠਾ ਲਓ। ਅਮਨ ਟਰੈਵਲ 905-796-3535 ਇਹਨਾਂ ਦਾ ਨੰਬਰ ਆ। ਆਪਦੇ ਬਿਜ਼ਨਸ ਦਾ ਸੁਨੇਹਾ ਵੀ ਤੁਹਾਨੂੰ ਦੇ ਦਾਂ ਦੋਸਤੋ। ਹੈਮਿਲਟਨ ਦੇ ਵਿੱਚ, ਡਾਊਨਟਾਊਨ ਹੈਮਿਲਟਨ ਦੇ ਵਿੱਚ ਨਵੇਂ ਕੌਂਡੋ ਟਾਵਰਸ ਆ ਰਹੇ ਨੇ ਕਾਫੀ। ਜੇ ਤੁਸੀਂ ਉਹਨਾਂ ਦੀ ਗੂਗਲ 'ਤੇ ਜਾ ਕੇ ਫੋਟੋ ਦੇਖੋ ਨਾ ਨਵੇਂ ਪ੍ਰੋਜੈਕਟਸ ਦੀ, ਤਾਂ ਤੁਸੀਂ ਹੈਰਾਨ ਰਹਿ ਜਾਓਗੇ ਕਿ ਹੈਮਿਲਟਨ ਜਿਹੜਾ ਹੈਗਾ ਉਹ ਪੂਰਾ ਤਰੱਕੀ ਦੇ ਰਾਹ 'ਤੇ ਇਸ ਵੇਲੇ। ਸਾਡੇ ਕੋਲ ਮੇਨ ਸਟਰੀਟ ਦੇ ਉੱਤੇ, ਕੁਈਨ ਅਤੇ ਮੇਨ ਦੇ ਇੰਟਰਸੈਕਸ਼ਨ 'ਤੇ ਹੈਮਿਲਟਨ ਦੇ ਵਿੱਚ, ਮੈਕਮਾਸਟਰ ਯੂਨੀਵਰਸਿਟੀ ਤੋਂ ਸਿਰਫ 8 ਮਿੰਟ ਦੇ ਡਰਾਈਵਿੰਗ ਡਿਸਟੈਂਸ ਦੇ ਉੱਤੇ ਇੱਕ ਕੌਂਡੋ ਟਾਵਰ ਆਇਆ ਜੀ। ਇੱਥੇ 2 ਬੈੱਡਰੂਮ 2 ਵਾਸ਼ਰੂਮ ਦੀਆਂ ਕੌਂਡੋਜ਼ 6,40,000 ਤੋਂ ਆ, 6,40, 6,50, 6,60, ਅਤੇ ਤੁਸੀਂ ਜੇ ਇੱਥੇ ਕੌਂਡੋ ਬੁੱਕ ਕਰਵਾਉਣੀ ਆ, ਕਲੋਜ਼ਿੰਗ 3 ਸਾਲ ਦੇ ਵਿੱਚ ਹੈਗੀ ਆ, ਤੁਹਾਨੂੰ ਕਾਫੀ ਸਾਰੇ ਇਹਦੇ ਵਿੱਚ ਇਨਸੈਂਟਿਵ ਮਿਲ ਰਹੇ ਨੇ। 35,000 ਦੇ ਤਾਂ ਅਪਗ੍ਰੇਡ ਮਿਲ ਰਹੇ ਨੇ ਤੁਹਾਨੂੰ। ਨੰਬਰ ਮੇਰਾ 647-384-36 ਆ, 6473008436। ਇਸ ਤੋਂ ਬਿਨਾਂ ਬਰੈਂਪਟਨ ਦੇ ਸ਼ੋਪਰਸ ਵਰਲਡ ਕੋਲ ਤੁਸੀਂ ਸਟੈਲਾ ਕੌਂਡੋਜ ਬੁੱਕ ਕਰਵਾਉਣੀ ਆ, ਜਾਂ ਜਿਹੜੀਆਂ ਗੋਰ ਐਂਡ ਕੁਈਨ 'ਤੇ ਆਈਆਂ ਹੋਈਆਂ, ਅਜੇ ਸਟਿਲ ਕੁਛ ਯੂਨਿਟ ਹੈਗੇ ਨੇ ਗੋਰ ਐਂਡ ਕੁਈਨ 'ਤੇ ਜਿਹੜੀਆਂ ਸਿਟੀ ਪੁਆਇੰਟ ਕੌਂਡੋਜ਼ ਨੇ, ਇੱਥੇ ਤੁਸੀਂ 1 ਬੈੱਡਰੂਮ 1 ਡੈਨ ਦਾ ਕੋਈ ਯੂਨਿਟ ਲੈਣਾ ਹੋਵੇ ਤਾਂ ਸੰਪਰਕ ਕਰ ਲਿਓ। 6473008436 ਮੇਰਾ ਨੰਬਰ ਆ। ਗੱਲਬਾਤ ਚੱਲ ਰਹੀ ਸੀ ਆਪਣੀ 84 ਦੇ ਵਿੱਚ ਜੋ ਕੁਝ ਵਾਪਰਿਆ ਪੰਜਾਬ ਦੇ ਵਿੱਚ, ਅਤੇ ਬੜਾ ਦੁਖਦਾਈ ਹੈ ਜੀ, ਬੜਾ ਪੇਨਫੁੱਲ ਆ। ਜਦੋਂ ਤੁਸੀਂ ਉਹਨਾਂ ਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਬਾਰੇ ਦੇਖਦੇ ਹੋ ਤਾਂ ਤੁਹਾਨੂੰ ਹੈਰਾਨੀ ਹੁੰਦੀ ਹੈ ਕਿ ਇਹ 35 ਸਾਲ ਦਾ ਟਾਈਮ ਨਿਕਲ ਗਿਆ, ਉਹ ਤਾਕਤਾਂ ਅਜੇ ਤੱਕ ਵੀ ਸਰਗਰਮ ਨੇ, ਅਜੇ ਵੀ ਉਹ, ਅਜੇ ਵੀ ਉਹਨਾਂ ਦੀ ਕੋਈ ਵਾਹ ਨਹੀਂ ਜਾ ਰਹੀ, ਉਹਨਾਂ ਦੀ ਕੋਈ ਪੇਸ਼ ਨਹੀਂ ਜਾ ਰਹੀ ਵੀ ਉਹਨਾਂ ਨੇ ਇੰਨੀਆਂ ਚਾਲਾਂ ਚੱਲੀਆਂ ਲੋਕਾਂ ਨੂੰ ਧਰਮ ਦੇ ਨਾਂ 'ਤੇ ਵੰਡਣ ਦੇ ਲਈ। ਲੋਕ ਅਜੇ ਵੀ ਭਰਾਵਾਂ ਵਾਂਗੂ ਰਹਿੰਦੇ ਨੇ, ਕਸਰ ਕੋਈ ਨਹੀਂ ਉਹਨਾਂ ਨੇ ਬਾਕੀ ਛੱਡੀ। ਅਤੇ ਜਿੱਥੇ ਮੁੱਖ ਦੋਸ਼ੀ ਸਰਕਾਰ ਆ, ਇਹਦੇ ਵਿੱਚ ਮੁੱਖ ਦੋਸ਼ੀ ਉੱਥੋਂ ਦਾ ਸਿਸਟਮ ਆ, ਹਕੂਮਤ ਆ ਉੱਥੋਂ ਦੀ, ਨਾਲ ਦੀ ਨਾਲ ਉਹ ਲੋਕ ਵੀ ਦੋਸ਼ੀ ਨੇ ਜਿਹੜੇ ਅੰਦਰ ਹਥਿਆਰ ਜਮ੍ਹਾਂ ਕਰਕੇ ਰੱਖਦੇ ਨੇ, ਇੰਨੇ ਮਾਰੂ ਹਥਿਆਰ। ਧਾਰਮਿਕ ਸਥਾਨ ਤਾਂ ਸਾਨੂੰ ਤਾਂ ਇਹੀ ਦੱਸਿਆ ਗਿਆ ਨਾ ਅੱਜ ਤੱਕ ਵੀ, ਧਾਰਮਿਕ ਸਥਾਨ ਤਾਂ ਉਹ ਆ ਜਿੱਥੇ ਜਾ ਕੇ ਬੰਦੇ ਨੂੰ ਥੋੜ੍ਹਾ ਜਿਹਾ ਅਮਨ ਚੈਨ ਦੀ ਗੱਲ ਕਰਦਾ, ਉਹ ਸੁੱਖ ਦੀ ਗੱਲ ਕਰਦਾ, ਅਧਿਆਤਮਿਕ ਸੁੱਖ ਦੀ ਗੱਲ ਕਰਦਾ, ਜਿੱਥੇ ਜਾ ਕੇ ਬੰਦੇ ਨੂੰ ਸ਼ਾਂਤੀ ਮਿਲਦੀ ਹੈ, ਜਿੱਥੇ ਜਾ ਕੇ ਕਹਿੰਦੇ ਨੇ ਕਿ ਬੰਦਾ ਰੱਬ ਨਾਲ ਜੁੜਦਾ ਕਿੰਨਾ ਕੁ ਨਹੀਂ ਜੁੜਦਾ, ਇਹ ਤਾਂ ਮੈਨੂੰ ਨਹੀਂ ਪਤਾ, ਤੁਹਾਨੂੰ ਜ਼ਿਆਦਾ ਪਤਾ ਹੋਣਾ, ਪਰ ਸੁਣਿਆ ਅਸੀਂ ਇਹ ਕਹਿੰਦੇ ਨੇ ਕਿ ਧਾਰਮਿਕ ਸਥਾਨ 'ਤੇ ਜਾ ਕੇ ਬੰਦਾ ਆਪਣੇ ਸਾਰੇ ਦੁੱਖ ਸੁੱਖ ਨੂੰ ਭੁਲਾ ਦਿੰਦਾ, ਬਸ ਉਹ ਉੱਪਰ ਵਾਲੇ ਨਾਲ ਜੁੜ ਜਾਂਦਾ। ਇਹ ਗੱਲਾਂ ਕੀਤੀਆਂ ਜਾਂਦੀਆਂ, ਪਰ ਅੱਜ ਤੱਕ ਅਸੀਂ ਇਹ ਨਹੀਂ ਸੀ ਸੁਣਿਆ ਕਿ ਧਾਰਮਿਕ ਸਥਾਨਾਂ ਦੇ ਉੱਤੇ ਮਾਰੂ ਹਥਿਆਰ ਆ ਜਿਹੜੇ ਉਹ ਇਕੱਠੇ ਕਰਕੇ ਵੱਡੀ ਗਿਣਤੀ ਦੇ ਵਿੱਚ ਰੱਖ ਲੈਣੇ, ਜਿੱਥੇ ਸਰਕਾਰ ਹਕੂਮਤ ਪੂਰੀ ਦੀ ਪੂਰੀ ਦੋਸ਼ੀ ਹੈ, ਉੱਥੇ ਉਹ ਲੋਕ ਵੀ ਦੋਸ਼ੀ ਨੇ। ਪਤਾ ਨਹੀਂ ਉਹਨਾਂ ਲੋਕਾਂ ਨੂੰ ਸਰਕਾਰ ਨਹੀਂ ਵਰਤਿਆ, ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਲੱਗਦੀ, ਏਜੰਸੀਜ਼ ਨਹੀਂ ਵਰਤਿਆ ਉਹਨਾਂ ਨੂੰ, ਇੰਨਾ ਕੁਛ ਹੁੰਦਾ ਰਿਹਾ ਪਤਾ ਹੀ ਨਹੀਂ ਲੱਗਿਆ, ਅਤੇ ਉਹਦਾ ਖਮਿਆਜ਼ਾ ਸਾਰੇ ਪੰਜਾਬੀਆਂ ਨੇ ਭੁਗਤਿਆ, ਸਾਡੇ ਸਿੱਖ ਵੀਰਾਂ ਨੇ ਭੁਗਤਿਆ, ਹਿੰਦੂ ਵੀਰਾਂ ਨੇ ਭੁਗਤਿਆ, ਆਮ ਲੋਕਾਂ ਨੇ ਭੁਗਤਿਆ, ਅਤੇ ਸਭ ਤੋਂ ਵੱਧ ਪੰਜਾਬ ਦੀ ਏਕਤਾ, ਲੋਕਾਂ ਦੀ ਭਾਈਚਾਰਕ ਏਕਤਾ ਨੂੰ ਕਾਇਮ ਰੱਖਣ ਦੇ ਲਈ ਜਿਹੜੇ ਖੱਬੇ ਪੱਖੀ ਲੋਕ ਸੀ ਉਹਨਾਂ ਨੇ ਸਭ ਤੋਂ ਵੱਧ, ਉਹਨਾਂ ਦੇ ਲੀਡਰ ਮਰੇ, ਬਾਕੀਆਂ ਦੇ ਤਾਂ ਵਰਕਰ ਜ਼ਰੂਰ ਮਰੇ ਹੋਣਗੇ ਪਰ ਉਹਨਾਂ ਦੇ ਲੀਡਰ ਵੀ ਮਰੇ। ਮੈਨੂੰ ਯਾਦ ਆ ਬੜੇ ਸਿਆਣੇ ਚੁਣ ਚੁਣ ਕੇ ਬੰਦੇ ਆ ਜਿਹੜੇ ਇਸ ਅੱਗ ਦੀ ਭੱਠੀ ਦੇ ਵਿੱਚ ਦੋਨਾਂ ਧਿਰਾਂ ਦੇ ਵੱਲੋਂ ਸਿੱਟੇ ਗਏ ਸਿਆਣੇ ਬੰਦੇ। ਸਿਆਣੇ ਬੰਦੇ ਉਸ ਵਕਤ ਹਰ ਕਿਸਮ ਦੀ ਕਤਲੋਗਾਰਤ ਦਾ ਵਿਰੋਧ ਕਰਦੇ ਰਹੇ, ਹਰ ਕਿਸਮ ਦੀ ਕਤਲੋਗਾਰਤ ਦਾ, ਪਰ ਬਹੁਤੇ ਲੋਕ ਚੁੱਪ ਰਹੇ। ਅਤੇ ਉਸ ਚੁੱਪ ਦਾ ਖਮਿਆਜ਼ਾ ਹੀ ਅਸੀਂ 35 ਸਾਲ ਬਾਅਦ ਅੱਜ ਵੀ ਭੁਗਤ ਰਹੇ ਹਾਂ। ਜਿੱਥੋਂ ਦੀ ਹਕੂਮਤ ਗਲਤ ਹੋਵੇ, ਜਿੱਥੇ ਹਰ ਗੱਲ ਦੇ ਉੱਤੇ ਜਾਣੀ ਮਾਨਵ ਅਧਿਕਾਰਾਂ ਦਾ, ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਜਾਂਦਾ ਹੋਵੇ, ਅਤੇ ਲੋਕਾਂ ਦਾ ਚੁੱਪ ਰਹਿਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ। ਕਿਸੇ ਫਿਲਾਸਫਰ ਨੇ ਕਿਹਾ ਵੀ ਦੁਨੀਆਂ ਨੂੰ ਡਰ ਨਾ ਮੂਰਖਾਂ ਦੀ ਮੂਰਖਤਾ ਹੀ ਤੋਂ ਨਹੀਂ, ਮੂਰਖਾਂ ਦੇ ਬੋਲਣ ਨਾਲ ਨਹੀਂ ਦੁਨੀਆਂ ਡਰਦੀ, ਦੁਨੀਆਂ ਦੀ ਤਰੱਕੀ ਰੁਕ ਜਾਂਦੀ ਆ, ਦੁਨੀਆਂ 'ਤੇ ਜ਼ੁਲਮ ਦੀ ਹਨੇਰੀ ਆ ਜਾਂਦੀ ਜਦੋਂ ਸਿਆਣੇ ਲੋਕ ਚੁੱਪ ਕਰਕੇ ਬੈਠ ਜਾਣ। ਇਹ ਚੁੱਪ ਬੜੀ ਖਤਰਨਾਕ ਹੁੰਦੀ ਹੈ। ਜਿਹੜੇ ਦੇਸ਼ ਦੇ ਵਿੱਚ ਸਿਆਣੇ ਲੋਕ ਚੁੱਪ ਕਰ ਜਾਣ ਜਾਂ ਸਿਆਣੇ ਲੋਕਾਂ ਨੂੰ ਚੁੱਪ ਕਰਾ ਦਿੱਤਾ ਜਾਵੇ, ਬਸ ਉਹ ਦੇਸ਼ ਦਾ ਭਵਿੱਖ ਆ ਜਿਹੜਾ ਉਹੋ ਜਿਹਾ ਹੁੰਦਾ, ਜਿਹੋ ਜਿਹਾ ਭਵਿੱਖ ਆ ਜਿਹੜਾ ਉਹ ਪੰਜਾਬ ਦਾ। ਲਓ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਦੋਸਤੋ ਆਪਾਂ।
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਇਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045
ਕਾਲ ਕਰ ਲਿਓ। ਇੱਕ ਵਾਰੀ ਫਿਰ ਤੁਹਾਨੂੰ ਸੁਨੇਹਾ ਦੇ ਦਾਂ ਦੋਸਤੋ, ਜੋਬ ਦੀ ਭਾਲ ਦੇ ਵਿੱਚੋਂ ਟਰੱਕ ਡਰਾਈਵਿੰਗ ਦਾ ਲਾਇਸੈਂਸ ਹੈਗਾ ਤਾਂ ਡਿਲੀਵਰੀ ਡਰਾਈਵਰ ਚਾਹੀਦੇ ਨੇ, ਡਿਲੀਵਰੀ ਟਰੱਕ ਡਰਾਈਵਰ ਸੋਢੀ ਫਰਨੀਚਰ ਵਾਲਿਆਂ ਨੂੰ, 416-836-6974 ਨੰਬਰ ਆ, ਤੇ $20 ਆਵਰਲੀ ਤੁਹਾਨੂੰ ਪੇ ਕੀਤੇ ਜਾਣਗੇ। ਫਰਨੀਚਰ ਡਿਲੀਵਰੀ ਦੇ ਉੱਤੇ ਕਮਿਸ਼ਨ ਅਲੱਗ ਦਿੱਤਾ ਜਾਊਗਾ, $5,000 ਦਾ ਬੋਨਸ ਸਲਾਨਾ ਦਿੱਤਾ ਜਾਊਗਾ, ਤੇ ਜਿਹੜੀ ਤੁਹਾਡੀ ਮੈਡੀਕਲ ਇੰਸ਼ੋਰੈਂਸ ਹੈਗੀ ਆ 92% ਆ ਜਿਹੜੀ ਕੰਪਨੀ ਪੇ ਕਰੂਗੀ। ਇੰਨੀਆਂ ਸਹੂਲਤਾਂ ਤੇ ਨੰਬਰ 416-836-6974 ਤੇ ਤੁਸੀਂ ਕਰ ਲਿਓ ਕਾਲ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਦੋਸਤੋ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
2022 के ओंटेरियो इलेक्शन लाइव एंड एक्सक्लूसिव कवरेज 3 बजे 2 जून को कैंडिडेट्स और रिजल्ट पर सेर हासिल गुफ्तगू करेंगे फयाज फलाना, जनाब लताफत सदीकी, हफीज खान, डॉक्टर मुर्तजा हैदर, सैयद तौसीफ, माजिद जमाल, शाजिया मलिक और लियाकत मलिक। टू लिसन एंड वॉच www.eawaz.com या फिर वॉच कीजिए आईपी बॉक्सेस पर ई आवाज टेलीविजन। गाड़ियों में ट्यून इन कीजिएगा 7:70 AM।
हर किसी टीम फॉर एंटरटेनमेंट एंड ट्रस्ट 99 लॉजिस्टिक्स प्रेजेंट अरिजीत सिंह लाइव इन कॉन्सर्ट सैटरडे जून 11th एट द फर्स्ट ऑन्टेरियो सेंटर हैमिल्टन।
एक बार सही एक रात की कर ले तू यारी
इन एसोसिएशन विद ट्रस्ट एक्सपर्ट ऑटोबान रोड लिंक RPD24, Magnus Furniture and G Media Group. For tickets, visit Ticketmaster.ca or call 905-793-1234. Team 4 Entertainment presents Arijit Singh Live in Concert.
शाह एंटरटेनमेंट के नासिर शाह लेकर आ रहे हैं पूरी दुनिया का मकबूल तरीन शो खबर हार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में। खबर हार आफ्ताब इकबाल अपनी पूरी टीम के साथ आपके शहर ब्रैम्पटन में। टिकट्स और स्पॉन्सरशिप के लिए कॉल कीजिए 416-526-6800 416-526-6800।
ٹرکنگ انڈسٹری میں کریئر بنانے کا شاندار موقع. میز کنسلٹنسی آفر کرتے ہیں ٹرک ڈسپیچر اینڈ فریٹ بروکر اسپیشلسٹ ٹریننگ کورسز. اس ٹریننگ کورس کے ذریعے آپ بن سکتے ہیں ٹرک ڈسپیچر, فریٹ بروکر, یا شروع کریں اپنی ٹرکنگ کمپنی. اگر آپ ٹرکنگ آنٹرپرنور بننا چاہتے ہیں تو ہم آپ کو کمپنی کو سیٹل کرنا, پرمٹس اور تمام دوسری چیزوں کا بندوبست کرنے میں مدد کرتے ہیں. آج ہی کانٹیکٹ کریں میز کنسلٹنسی 9058262919 9058262919.
واہگرو جی کا خالصہ واہگرو جی کی فتح. شہیدان دے سرتاج پنچم پاتشاہ 1984 دے سموہ شہیدان دی یاد نو سمرپت نگر کیرتن 5 جون دن اتوار نو ہون جا رہے ہیں. گردوارا گرو نانک مشن